ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਹ ਮਹਾਨ ਸਤਿਗੁਰੂ ਨੇ ਜਿਨ੍ਹਾਂ ਦਾ ਸਾਰੀਆਂ ਧਰਤੀਆਂ ਸਾਰੇ ਆਕਾਸ਼ਾਂ ਦੇ ਵਿੱਚ ਵੀ ਜਸ ਫੈਲਿਆ ਹੋਇਆ ਹੈ। ਅਤੇ ਫਿਰ ਜਦੋਂ ਪੀਰ ਨੇ ਇਹ ਗੱਲ ਸੁਣੀ ਫਿਰ ਉਹ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਚਰਚਾ ਕਰਨ ਵਾਸਤੇ ਆਇਆ। ਉਸ ਚਰਚਾ ਦੇ ਬਾਰੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਲਿਖਿਆ ਹੈ, ਪੁੱਛੇ ਪੀਰ ਤਕਰਾਰ ਕਰ, ਇਹ ਫਕੀਰ ਵੱਡਾ ਆਤਾਈ। ਕਹਿਣ ਲੱਗਾ ਇਹ ਜਿਹੜਾ ਫਕੀਰ ਹੈ ਗੁਰੂ ਨਾਨਕ ਸਾਹਿਬ ਦੇ ਬਾਰੇ ਕਹਿੰਦਾ ਹੈ, ਇਹ ਬਹੁਤ ਵੱਡਾ ਆਤਾਈ ਦਾ ਅਰਥ ਬਹੁਤ ਅਤ ਵਾਲਾ ਹੈ, ਬੜੀ ਸ਼ਕਤੀ ਵਾਲਾ ਹੈ, ਬੜੀ ਅਜ਼ਮਤ ਦਾ ਮਾਲਕ ਹੈ। ਇੱਥੇ ਵਿੱਚ ਬਗਦਾਦ ਦੇ ਵੱਡੀ ਕਰਾਮਾਤ ਦਿਖਲਾਈ, ਇਸਨੇ ਸਾਡੇ ਬਗਦਾਦ ਸ਼ਹਿਰ ਦੇ ਵਿੱਚ ਆ ਕੇ ਬਹੁਤ ਵੱਡੀ ਆਪਣੀ ਕਰਾਮਾਤ ਦਿਖਾਈ ਹੈ, ਸਾਰੇ ਲੋਕਾਂ ਨੂੰ ਜੜ ਕਰਕੇ ਰੱਖ ਦਿੱਤਾ ਹੈ। ਅਤੇ ਫਿਰ ਨਾਲ ਹੀ ਪੀਰ ਅਗਲੀ ਗੱਲ ਕਹਿੰਦਾ ਹੈ, ਪਾਤਾਲਾਂ ਆਕਾਸ਼ ਲੱਖ ਓੜਕ ਪਾਲੀ ਖਬਰ ਸੁਣਾਈ। ਬਈ ਇਹਨਾਂ ਨੇ ਲੱਖਾਂ ਪਾਤਾਲ ਅਤੇ ਲੱਖਾਂ ਆਕਾਸ਼ਾਂ ਦੀ ਗੱਲ ਕਹੀ ਹੈ, ਫਿਰ ਨਾਲ ਇਹ ਵੀ ਕਹਿ ਦਿੱਤਾ ਉਹਨਾਂ ਦਾ ਓੜਕ ਪਾਲਦੇ ਪਾਲਦੇ ਥੱਕ ਗਏ ਅਤੇ ਉਹਨਾਂ ਪਾਤਾਲਾਂ ਅਤੇ ਆਕਾਸ਼ਾਂ ਦਾ ਕੋਈ ਅੰਤ ਨਹੀਂ ਪਾ ਸਕਿਆ। ਅਤੇ ਫਿਰ ਜਦੋਂ ਇਹ ਗੱਲ ਪੀਰ ਨੇ ਸੁਣੀ ਫਿਰ ਸਤਿਗੁਰੂ ਦੇ ਕੋਲ ਆ ਕੇ ਉਸਨੇ ਸਵਾਲ ਕੀਤਾ, ਫਿਰ ਦੁਰਾਇਨ ਦਸਤਗੀਰ ਅਸੀਂ ਪੇ ਦੇਖਾਂ ਜੋ ਤੋਹੇ ਪਾਈ। ਕਹਿੰਦੇ ਜੇ ਤੁਹਾਨੂੰ ਇਸ ਗੱਲ ਦਾ ਗਿਆਨ ਹੈ ਵੀ ਲੱਖਾਂ ਪਾਤਾਲ ਅਤੇ ਲੱਖਾਂ ਆਕਾਸ਼ ਨੇ, ਜੇ ਤੁਹਾਨੂੰ ਇੰਨੀ ਸਰਬਗਤਾ ਹੈ ਇੰਨੀ ਅੰਤਰ ਜਾਮਤਾ ਹੈ ਤਾਂ ਫਿਰ ਸਾਨੂੰ ਵੀ ਦਿਖਾਓ। ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਪਾਸ ਪੀਰ ਨੇ ਸਵਾਲ ਕੀਤਾ, ਜੇ ਤੁਹਾਡੇ ਵਿੱਚ ਇੰਨੀ ਅੰਤਰ ਜਾਮਤਾ ਹੈ, ਤੁਹਾਡੀ ਏਡੀ ਵੱਡੀ ਗਮਤਾ ਹੈ, ਤੁਸੀਂ ਲੱਖਾਂ ਪਾਤਾਲ ਅਤੇ ਲੱਖਾਂ ਆਕਾਸ਼ਾਂ ਦੀ ਸੋਝੀ ਰੱਖਦੇ ਹੋ ਤਾਂ ਫਿਰ ਸਾਨੂੰ ਵੀ ਦਿਖਾਓ। ਹੁਣ ਸਤਿਗੁਰੂ ਤਾਂ ਸਮਰੱਥ ਸਨ, ਆਪ ਨਾਰਾਇਣ ਕਲਾ ਤਾਰ ਜਗਮੈ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ, ਉਹਨਾਂ ਵਾਸਤੇ ਕੋਈ ਵੱਡੀ ਗੱਲ ਨਹੀਂ ਸੀ। ਸਤਿਗੁਰੂ ਮਹਾਰਾਜ ਕਹਿਣ ਲੱਗੇ ਪੀਰ ਨੂੰ, ਪੀਰ ਸਾਹਿਬ ਫਿਰ ਚਲੋ ਤਿਆਰ ਹੋਵੋ। ਜਦੋਂ ਇਹ ਗੱਲ ਪੀਰ ਨੇ ਸੁਣੀ ਅਤੇ ਉਹਨੇ ਆਪਣੀ ਵਡੇਰੀ ਉਮਰ ਵੱਲ ਤੱਕਿਆ, ਕਹਿਣ ਲੱਗਾ ਮੈਂ ਤਾਂ ਬਜ਼ੁਰਗ ਹਾਂ, ਮੈਂ ਇੰਨਾ ਸਫ਼ਰ ਨਹੀਂ ਕਰ ਸਕਦਾ, ਪਰ ਤੁਸੀਂ ਕਿਰਪਾ ਕਰੋ, ਤੁਸੀਂ ਮੇਰੇ ਪੁੱਤਰ ਨੂੰ ਲੈ ਜਾਓ। ਭਾਈ ਸਾਹਿਬ ਭਾਈ ਗੁਰਦਾਸ ਜੀ ਅੱਗੇ ਲਿਖਦੇ ਨੇ, ਨਾਲ ਲੀਤਾ ਬੇਟਾ ਪੀਰ ਦਾ, ਅੱਖੀਂ ਮੀਟ ਗਿਆ ਹਵਾਈ, ਲੱਖ ਆਕਾਸ਼ ਪਾਤਾਲ ਲੱਖ ਅੱਖ ਫੁਰਕ ਵਿੱਚ ਸਭ ਦਿਖਲਾਈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਪੀਰ ਦੇ ਪੁੱਤਰ ਨੂੰ ਆਪਣੇ ਨਾਲ ਲਿਆ, ਬੈਠੇ ਉੱਥੇ ਹੀ ਸਨ। ਸਤਿਗੁਰੂ ਕਹਿਣ ਲੱਗੇ ਅੱਖਾਂ ਬੰਦ ਕਰੋ। ਜਦੋਂ ਪੀਰ ਦੇ ਪੁੱਤਰ ਨੇ ਅੱਖਾਂ ਬੰਦ ਕੀਤੀਆਂ ਤਾਂ ਗੁਰੂ ਮਹਾਰਾਜ ਨੇ ਉਹਦਾ ਹੱਥ ਵਿੱਚ ਹੱਥ ਫੜਿਆ, ਉਹਦੀ ਸੁਰਤ ਨੂੰ, ਉਹਦੀ ਆਤਮਾ ਨੂੰ, ਉਹਦੀ ਰੂਹ ਨੂੰ ਬਾਹਰ ਕੱਢ ਕੇ ਲੈ ਗਏ। ਉਹਨੂੰ ਇਉਂ ਮਹਿਸੂਸ ਹੋ ਰਿਹਾ ਹੈ ਜਿਵੇਂ ਆਕਾਸ਼ ਦੇ ਵਿੱਚ ਉੱਡਿਆ ਜਾ ਰਿਹਾ ਹੋਵੇ। ਅੱਖੀਂ ਮੀਟ ਗਿਆ ਹਵਾਈ, ਹਵਾ ਦੇ ਰਸਤੇ ਆਕਾਸ਼ ਦੇ ਰਸਤੇ ਉੱਡੇ ਜਾ ਰਹੇ ਨੇ। ਅਤੇ ਅਖੀਰ ਗੁਰੂ ਮਹਾਰਾਜ ਨੇ ਜੋ ਬਚਨ ਕਹੇ ਸਨ, ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ, ਇਸ ਨੂੰ ਲੱਖਾਂ ਆਕਾਸ਼ ਦਿਖਾਏ ਅਤੇ ਲੱਖਾਂ ਹੀ ਪਾਤਾਲ ਵੀ ਦਿਖਾਏ। ਸਮਾਂ ਕਿੰਨਾ ਲੱਗਿਆ? ਭਾਈ ਸਾਹਿਬ ਕਹਿੰਦੇ ਅੱਖ ਫੁਰਕ ਵਿੱਚ ਸਭ ਦਿਖਲਾਈ, ਇੱਕ ਅੱਖ ਦੇ ਫੋਰੇ ਦੇ ਵਿੱਚ ਹੀ। ਕਿਉਂਕਿ ਜਿੱਥੇ ਆਤਮਾ ਦਾ ਮੰਡਲ ਹੈ, ਰੂਹਾਨੀਆਂ ਦਾ ਮੰਡਲ ਹੈ, ਉੱਥੇ ਕਾਲ ਦੀ ਕੋਈ ਉੱਥੇ ਪਕੜ ਨਹੀਂ ਹੈ, ਕਾਲ ਦਾ ਉੱਥੇ ਕੋਈ ਪ੍ਰਭਾਵ ਨਹੀਂ ਹੈ। ਇਸੇ ਲਈ ਇੱਕ ਅੱਖ ਦੇ ਫੋਰੇ ਦੇ ਵਿੱਚ ਹੀ ਅੱਖਾਂ ਬੰਦ ਕੀਤੀਆਂ ਨੇ ਅਤੇ ਲੱਖਾਂ ਪਾਤਾਲ ਅਤੇ ਲੱਖਾਂ ਆਕਾਸ਼ ਨਜ਼ਰ ਨਹੀਂ ਆਏ। ਇਹ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਰਾ ਕੁਝ ਕਰਕੇ ਦੇਖਿਆ। ਉਸ ਤੋਂ ਬਾਅਦ ਜਿਹੜਾ ਇਹ ਪੀਰ ਦਾ ਪੁੱਤਰ ਸੀ, ਇਸ ਨੇ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕੀਤੀ, ਕਹਿੰਦਾ ਮਹਾਰਾਜ ਹੁਣ ਮੇਰੇ ਮਨ ਨੂੰ ਪੂਰੀ ਤਸੱਲੀ ਹੋ ਗਈ ਹੈ ਅਤੇ ਹੁਣ ਸਾਨੂੰ ਵਾਪਸ ਚਲੇ ਜਾਣਾ ਚਾਹੀਦਾ। ਅਤੇ ਨਾਲ ਹੀ ਉਸਨੇ ਬੇਨਤੀ ਕੀਤੀ, ਮਹਾਰਾਜ ਕੁਝ ਨਾ ਕੁਝ ਨਿਸ਼ਾਨੀ ਲੈ ਜਾਈਏ। ਤਾਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਅੱਛਾ ਹੁਣ ਜਿੱਥੇ ਆਪਾਂ ਜਾਵਾਂਗੇ ਉੱਥੇ ਕੜਾ ਪ੍ਰਸ਼ਾਦੀ ਦੇਗ ਸੰਗਤਾਂ ਵਿੱਚ ਵਰਤਾਈ ਜਾਵੇਗੀ ਅਤੇ ਕੜਾ ਪ੍ਰਸ਼ਾਦੀ ਦੇਗ ਉਹ ਆਪਾਂ ਲੈ ਕੇ ਪੀਰ ਸਾਹਿਬ ਕੋਲ ਜਾਵਾਂਗੇ। ਅੱਗੇ ਭਾਈ ਸਾਹਿਬ ਨੇ ਲਿਖਿਆ ਹੈ, ਪਰ ਕਚ ਕੌਲ ਪ੍ਰਸ਼ਾਦ ਦਾ ਤੁਰੋਂ ਪਤਾਲੋਂ ਲਈ ਕੜਾਹੀ, ਜਾਹਰ ਕਲੈ ਨਾ ਛਪੈ ਛਪਾਈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਕੋ ਕੱਚ ਦਾ ਬਰਤਨ ਕੋਈ ਮਰਤ ਬਾਨ ਲਿਆ ਅਤੇ ਜਦੋਂ ਪਾਤਾਲ ਵਿੱਚ ਗਏ ਉੱਥੇ ਗੁਰੂ ਕੀਆਂ ਸੰਗਤਾਂ ਸਨ, ਦੀਵਾਨ ਸਜੇ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਆਰਤੀ ਉਤਾਰੀ ਗਈ, ਕਥਾ ਉਪਦੇਸ਼ ਹੋਇਆ, ਉਸ ਤੋਂ ਬਾਅਦ ਅਰਦਾਸ ਹੋਈ, ਹੁਕਮਨਾਮਾ ਲਿਆ, ਕੜਾ ਪ੍ਰਸ਼ਾਦੀ ਦੇਗ ਵਰਤਾਈ ਗਈ ਅਤੇ ਗੁਰੂ ਮਹਾਰਾਜ ਨੇ ਇਸ਼ਾਰਾ ਕੀਤਾ ਅਤੇ ਉਹਨਾਂ ਨੇ ਇੱਕ ਮਰਤਬਾਨ ਭਰ ਕੇ ਦੇਗ ਦਾ ਪੀਰ ਦੇ ਪੁੱਤਰ ਨੂੰ ਦੇ ਦਿੱਤਾ। ਹੈਰਾਨੀ ਦੀ ਗੱਲ ਤਾਂ ਇਹ ਹੈ ਵੀ ਗੁਰੂ ਮਹਾਰਾਜ ਨੇ ਉੱਥੋਂ ਨਿਸ਼ਾਨੀ ਵੀ ਦਿੱਤੀ ਵੀ ਕਿਸੇ ਨੂੰ ਭੁਲੇਖਾ ਨਾ ਰਹਿ ਜਾਵੇ। ਅਤੇ ਭਾਈ ਗੁਰਦਾਸ ਜੀ ਸਪਸ਼ਟ ਕਹਿੰਦੇ ਨੇ, ਜਾਹਰ ਕਲਾ ਨਾ ਛਪੈ ਛਪਾਈ। ਇਹ ਗੁਰੂ ਨਾਨਕ ਸਾਹਿਬ ਦੀ ਜਾਹਰੀ ਕਲਾ ਸੀ। ਉਹਨਾਂ ਨੇ ਪੀਰ ਦੇ ਪੁੱਤਰ ਨੂੰ ਲੱਖਾਂ ਆਕਾਸ਼ ਦੇ ਲੱਖਾਂ ਪਾਤਾਲ ਵੀ ਦਿਖਾਏ, ਜਿੱਥੇ ਵੀ ਗਏ ਉੱਥੇ ਗੁਰੂ ਕੀਆਂ ਸੰਗਤਾਂ ਸਨ। ਗੁਰੂ ਮਹਾਰਾਜ ਦਾ ਜਸ ਸੀ, ਕਿਉਂਕਿ ਭਾਈ ਗੁਰਦਾਸ ਜੀ ਨੇ ਪਹਿਲਾਂ ਆਖਿਆ ਸੀ ਨਾ, ਧਰਤ ਆਕਾਸ਼ ਚਹੂੰ ਦਿਸ ਜਾਣਾ, ਧਰਤੀ ਅਤੇ ਸਾਰੇ ਆਕਾਸ਼ਾਂ ਦੇ ਵਿੱਚ ਚਾਰੇ ਦਿਸ਼ਾ ਦੇ ਵਿੱਚ ਹੀ ਗੁਰੂ ਨਾਨਕ ਸਾਹਿਬ ਦਾ ਪ੍ਰਤਾਪ ਸੀ। ਜਦੋਂ ਵਾਪਸ ਮੁੜ ਕੇ ਆਏ ਅਤੇ ਪੀਰ ਨੇ ਆਪਣੇ ਪੁੱਤਰ ਨੂੰ ਪੁੱਛਿਆ, ਕਹਿਣ ਲੱਗਾ, ਬੇਟਾ ਸੱਚ ਸੱਚ ਦੱਸ, ਜੋ ਕੁਝ ਇਸ ਫਕੀਰ ਨੇ ਆਖਿਆ ਉਹ ਸੱਚ ਹੈ ਜਾਂ ਝੂਠ ਹੈ? ਤਾਂ ਉਸ ਵੇਲੇ ਪੀਰ ਦੇ ਪੁੱਤਰ ਨੇ ਹੱਥ ਜੋੜੇ ਕਹਿਣ ਲੱਗਾ, ਸਾਡੇ ਵੱਡੇ ਭਾਗ ਨੇ, ਸਾਡੇ ਘਰ ਦੇ ਵਿੱਚ ਖੁਦਾ ਦਾ ਨੂਰ ਆਇਆ ਹੈ। ਮੈਂ ਤਾਂ ਸਮਝਦਾ ਹਾਂ ਇਹ ਤਾਂ ਆਪ ਹੀ ਰੱਬ ਨੇ, ਇਹ ਆਪ ਹੀ ਅੱਲਾ ਤਾਲਾ ਨੇ, ਇਸ ਲਈ ਇਹਨਾਂ ਨੇ ਲੱਖਾਂ ਪਾਤਾਲ ਅਤੇ ਲੱਖਾਂ ਆਕਾਸ਼ ਦਿਖਾਏ ਹੀ ਨਹੀਂ। ਹੈਰਾਨੀ ਦੀ ਗੱਲ ਇਹ ਸੀ, ਜਿੱਥੇ ਵੀ ਗਏ ਸਾਰੇ ਥਾਵਾਂ 'ਤੇ ਇਹਨਾਂ ਦੀਆਂ ਸੰਗਤਾਂ ਸਨ, ਇਹਨਾਂ ਦਾ ਸਤਿਕਾਰ ਸੀ, ਇਹਨਾਂ ਦਾ ਕੀਰਤਨ ਹੋ ਰਿਹਾ ਸੀ, ਅਤੇ ਧੰਨ ਨਾਨਕ ਤੇਰੀ ਵੱਡੀ ਕਮਾਈ ਦਾ ਪੈਗਾਮ ਦਿੱਤਾ ਜਾ ਰਿਹਾ ਸੀ। ਇਸੇ ਲਈ ਤਾਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਆਖੇ ਨੇ, ਸੁਣੀ ਅਰਦਾਸ ਸੁਆਮੀ ਮੇਰਾ, ਸਰਬ ਕਲਾ ਬਣਿਆਈ, ਪ੍ਰਗਟ ਪਈ ਸਗਲੇ ਯੁਗ ਅੰਤਰ, ਗੁਰੂ ਨਾਨਕ ਕੀ ਵਡਿਆਈ। ਸਾਰੇ ਯੁੱਗਾਂ ਦੇ ਵਿੱਚ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੀ ਵਡਿਆਈ ਪ੍ਰਗਟ ਹੋਈ। ਇਹ ਜਿਹੜੀ ਵਾਰਤਾ ਇਸ ਲਈ ਤੁਹਾਨੂੰ ਸੁਣਾਈ ਜਾ ਰਹੀ ਹੈ, ਇਸ ਦਾ ਇਸ ਪੌੜੀ ਦੇ ਨਾਲ, ਇਸ ਬਾਣੀ ਦੇ ਸਿਧਾਂਤ ਦੇ ਨਾਲ ਬਹੁਤ ਗੂੜਾ ਸੰਬੰਧ ਹੈ। ਪਾਤਾਲਾਂ ਪਾਤਾਲ ਲੱਖ, ਆਗਾਸਾਂ ਆਗਾਸ। ਜਿਹੜੀ ਦੂਸਰੀ ਗੱਲ ਸੀ, ਪੀਰ ਨੇ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਫਿਰ ਇਹ ਸਵਾਲ ਕੀਤਾ, ਕਹਿਣ ਲੱਗਾ, ਮਹਾਰਾਜ ਸਾਡੇ ਇਸਲਾਮ ਧਰਮ ਦੇ ਵਿੱਚ ਸੰਗੀਤ ਨੂੰ ਮਨ੍ਹਾ ਕੀਤਾ ਗਿਆ ਹੈ, ਕਿਸੇ ਧਰਮ ਅਸਥਾਨ 'ਤੇ ਸੰਗੀਤ ਦਾ ਪ੍ਰਯੋਗ ਨਹੀਂ ਕੀਤਾ ਜਾਂਦਾ, ਪਰ ਤੁਸੀਂ ਰਬਾਬ ਦੇ ਨਾਲ ਕੀਰਤਨ ਕੀਤਾ ਹੈ, ਮੇਰੀ ਸਮਝ ਦੇ ਮੁਤਾਬਕ ਤੁਸੀਂ ਇਹ ਗਲਤ ਕੀਤਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਪੀਰ ਸਾਹਿਬ, ਇੱਕ ਬਹੁਤ ਵੱਡਾ ਤੁਹਾਨੂੰ ਭੁਲੇਖਾ ਪੈ ਚੁੱਕਿਆ ਹੈ। ਸੰਗੀਤ ਇੱਕ ਵਾਹਿਗੁਰੂ ਪਰਮੇਸ਼ਰ ਦੀ ਬਹੁਤ ਵਡਮੁੱਲੀ ਦਾਤ ਹੈ। ਸੰਗੀਤ ਦਾ ਸਿੱਧਾ ਅਸਰ ਸਾਡੇ ਮਨ 'ਤੇ, ਸਾਡੇ ਦਿਲ ਦਿਮਾਗ 'ਤੇ ਪੈਂਦਾ, ਬੰਦੇ ਨੂੰ ਕੁਝ ਸਕੂਨ ਵੀ ਮਿਲਦਾ। ਹਾਂ, ਕੁਝ ਐਸੇ ਵੀ ਲੋਕ ਨੇ ਜਿਨ੍ਹਾਂ ਨੇ ਇਹ ਸੋਨੇ ਦੇ ਪਿਆਲੇ ਦੇ ਵਿੱਚ ਜ਼ਹਿਰ ਵੀ ਘੋਲ ਦਿੱਤਾ। ਉਹ ਲੋਕ ਉਹ ਨੇ ਜਿਨ੍ਹਾਂ ਨੇ ਸੰਗੀਤ ਦੇ ਵਿੱਚ ਗੰਦੇ ਗੀਤ ਅਤੇ ਹੋਰ ਅਸ਼ਲੀਲ ਬੋਲੀਆਂ ਰਚ ਰਚ ਕੇ ਅਤੇ ਲੋਕਾਂ ਦੇ ਮਨ ਨੂੰ ਮਲੀਨ ਕਰ ਦਿੱਤਾ। ਪਰ ਇਹਦੇ ਵਿੱਚ ਸੰਗੀਤ ਦਾ ਤਾਂ ਕੋਈ ਕਸੂਰ ਨਹੀਂ ਸੀ। ਜੇ ਹੁਣ ਕੋਈ ਸੋਨੇ ਦੇ ਪਿਆਲੇ ਦੇ ਵਿੱਚ ਜ਼ਹਿਰ ਘੋਲ ਕੇ ਪੀਵੇ ਤਾਂ ਫਿਰ ਉਹਦਾ, ਉਹ ਤਾਂ ਜ਼ਹਿਰ ਘੋਲਣ ਵਾਲੇ ਦਾ ਕਸੂਰ ਹੋ ਸਕਦਾ ਹੈ, ਪਰ ਜੇ ਸੋਨੇ ਦੇ ਭਾਂਡੇ ਵਿੱਚ ਕੋਈ ਅੰਮ੍ਰਿਤ ਪੀ ਲਵੇ ਤਾਂ ਉਹਨੂੰ ਬੜੀ ਸ਼ਾਂਤੀ ਅਤੇ ਬੜੀ ਖੁਸ਼ੀ ਪ੍ਰਾਪਤ ਹੋ ਜਾਂਦੀ ਹੈ। ਹਜ਼ੂਰ ਕਹਿੰਦੇ, ਸੰਗੀਤ ਦੇ ਵਿੱਚ ਬਾਣੀ ਅਤੇ ਵਾਹਿਗੁਰੂ ਦੀ ਸਿਫਤ ਸਲਾਹ ਕੀਤੀ ਜਾਵੇ ਤਾਂ ਇਹਦੇ ਨਾਲ ਸਾਡੇ ਮਨ ਨੂੰ ਸ਼ਾਂਤੀ ਮਿਲਦੀ ਹੈ। ਇਸ ਕਲਯੁਗ ਦੇ ਵਿੱਚ ਕੀਰਤਨ ਦੁਆਰਾ ਹੀ ਮਨ ਛੇਤੀ ਇਕਾਗਰਤਾ ਵਿੱਚ ਆਉਂਦਾ ਹੈ। ਇਸ ਲਈ ਅਸੀਂ ਗੁਰਬਾਣੀ ਦੇ ਕੀਰਤਨ ਨੂੰ ਪ੍ਰਧਾਨਤਾ ਦਿੱਤੀ ਹੈ। ਇਸਲਾਮ ਨੇ ਸੰਗੀਤ ਦੀ ਮਨਾਹੀ ਕੀਤੀ ਹੈ, ਪਰ ਸਤਿਗੁਰੂ ਕਹਿਣ ਲੱਗੇ ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਇ ਧਿਆਨਾ। ਅਸੀਂ ਇਹ ਸੰਗੀਤ ਦੇ ਵਿੱਚ ਸਾਰੀ ਬਾਣੀ ਉਚਾਰਨ ਕੀਤੀ ਹੈ। ਜਿੰਨੇ ਵੀ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਹੈ, ਇਸਦਾ ਰਾਗ ਅਤੇ ਕਾਵ ਦੇ ਨਾਲ ਸੰਬੰਧ ਹੈ। 31 ਰਾਗਾਂ ਦੇ ਵਿੱਚ ਗੁਰੂ ਮਹਾਰਾਜ ਨੇ ਸਾਰੀ ਬਾਣੀ ਉਚਾਰਨ ਕੀਤੀ ਹੈ। ਇਸ ਲਈ ਸਤਿਗੁਰੂ ਕਹਿੰਦੇ ਨੇ ਬਈ ਇਹ ਜਿਹੜੇ ਰਾਗਾਂ ਦੇ ਵਿੱਚ ਬਾਣੀ ਅਸੀਂ ਇਸ ਲਈ ਉਚਾਰਨ ਕੀਤੀ ਹੈ ਤਾਂ ਕਿ ਬਾਣੀ ਦਾ ਭਾਵ ਮਨੁੱਖ ਦੇ ਮਨ ਤੱਕ ਜਾ ਸਕੇ, ਗਹਿਰੇ ਤਲ ਤੱਕ ਪਹੁੰਚ ਸਕੇ। ਕਿਉਂਕਿ ਸੰਗੀਤ ਦੀ ਇਹ ਕਲਾ ਹੈ, ਉਹ ਸਾਡੇ ਮਨ 'ਤੇ ਡੂੰਘਾ ਅਸਰ ਕਰਦਾ ਹੈ, ਅਤੇ ਜਦੋਂ ਨਾਲ ਸ਼ਬਦ ਦਾ ਗਾਇਨ ਹੁੰਦਾ ਹੈ, ਬਾਣੀ ਦਾ ਗਾਇਨ ਹੁੰਦਾ ਹੈ, ਸੰਗੀਤ ਦੇ ਨਾਲ ਉਹ ਬਾਣੀ ਦਾ ਵੀ ਅਸਰ ਸਾਡੇ ਮਨ 'ਤੇ ਪਹੁੰਚ ਜਾਂਦਾ ਹੈ। ਇਹ ਗੱਲ ਸੁਣ ਕੇ ਪੀਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ 'ਤੇ ਝੁਕਿਆ, ਕਹਿਣ ਲੱਗਾ ਸੱਚੇ ਪਾਤਸ਼ਾਹ, ਅਸੀਂ ਤਾਂ ਭੁੱਲੇ ਹੋਏ ਹੀ ਸਾਂ, ਅਤੇ ਆਪ ਜੀ ਨੇ ਕਿਰਪਾ ਕੀਤੀ, ਭੁੱਲੇ ਮਾਰਗ ਜਿਨ੍ਹਾਂ ਬਤਾਇਆ, ਐਸਾ ਗੁਰਵਟ ਭਾਗੀ ਪਾਇਆ, ਤੁਸੀਂ ਸਾਨੂੰ ਭੁੱਲਿਆਂ ਨੂੰ ਸਿੱਧੇ ਰਾਹ ਪਾਇਆ ਹੈ, ਹੁਣ ਅੱਗੇ ਤੋਂ ਅਸੀਂ ਵੀ ਐਸਾ ਨਹੀਂ ਕਰਾਂਗੇ, ਜੋ ਕੁਝ ਤੁਸੀਂ ਆਖ ਰਹੇ ਹੋ ਉਹ ਵੀ ਇੱਕ ਸੱਚ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਇੱਥੇ ਸਾਨੂੰ ਇਹ ਸਿੱਖਿਆ ਬਖਸ਼ਿਸ਼ ਕਰ ਰਹੇ ਹਨ, ਪਾਤਾਲਾਂ ਪਾਤਾਲ ਲਖ ਆਗਾਸਾਂ ਆਗਾਸ, ਗੁਰਮੁਖੋ ਪਾਤਾਲ ਦੇ ਹੇਠਾਂ ਲੱਖਾਂ ਪਾਤਾਲ ਨੇ, ਆਕਾਸ਼ ਤੋਂ ਉੱਤੇ ਲੱਖਾਂ ਹੋਰ ਆਕਾਸ਼ ਨੇ। ਹੁਣ ਤੁਸੀਂ ਜਾ ਕੇ ਸਾਇੰਸਦਾਨਾਂ ਨੂੰ ਪੁੱਛ ਕੇ ਦੇਖੋ ਬਈ ਕਿੰਨੀਆਂ ਉੱਪਰ ਧਰਤੀਆਂ ਨੇ, ਕਿੰਨੇ ਗ੍ਰਹਿ ਨੇ, ਉਹ ਵੀ ਇਸ ਗੱਲ ਨੂੰ ਮੰਨਣ ਲਈ ਤਿਆਰ ਨੇ ਬਈ ਜੋ ਕੁਝ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਬਿਆਨ ਕੀਤਾ ਹੈ ਉਹ ਬਿਲਕੁਲ ਸੱਚ ਹੈ। ਪਹਿਲੇ ਪਹਿਲ ਕੁਛ ਸਾਇੰਸਦਾਨਾਂ ਨੇ ਇਹ ਗੱਲ ਆਖੀ ਵੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਬਾਣੀ ਵਿੱਚ ਲਿਖਿਆ ਹੈ, ਪੈ ਵਿੱਚ ਸੂਰਜ ਪੈ ਵਿੱਚ ਚੰਦ, ਕੋਹੋ ਕਰੋੜੀ ਚਲਤ ਨਾ ਅੰਤ। ਬਈ ਸੂਰਜ ਅਤੇ ਚੰਦਰਮਾ ਇਹ ਵੀ ਵਾਹਿਗੁਰੂ ਦੇ ਪੈ ਦੇ ਵਿੱਚ ਕਰੋੜਾਂ ਮੀਲ ਦਾ ਪੰਧ ਤੈਅ ਕਰਦੇ ਨੇ, ਪਰ ਸਾਇੰਸਦਾਨਾਂ ਨੇ ਨਵੀਂ ਖੋਜ ਕਰਕੇ ਇਹ ਗੱਲ ਸਪਸ਼ਟ ਕਰ ਦਿੱਤੀ ਬਈ ਸੂਰਜ ਨਹੀਂ ਘੁੰਮਦਾ ਬਲਕਿ ਧਰਤੀ ਘੁੰਮਦੀ ਹੈ। ਬਹੁਤ ਸਾਰੇ ਲੋਕਾਂ ਦੇ ਮਨ ਦੇ ਵਿੱਚ ਇਹ ਖਦਸ਼ਾ ਹੋਇਆ ਬਈ ਹੁਣ ਜੋ ਵਿਗਿਆਨ ਨੇ ਇਹ ਗੱਲ ਕਹਿ ਦਿੱਤੀ ਹੈ ਬਈ ਸੂਰਜ ਨਹੀਂ ਘੁੰਮਦਾ ਧਰਤੀ ਘੁੰਮਦੀ ਹੈ, ਇਹਦੇ ਨਾਲ ਗੁਰਬਾਣੀ ਦਾ ਸਿਧਾਂਤ ਤੇ ਖੰਡਨ ਹੋ ਗਿਆ। ਪਰ ਨਹੀਂ, ਸਾਇੰਸ ਨੇ ਜਿਵੇਂ ਜਿਵੇਂ ਖੋਜ ਕੀਤੀ ਹੈ ਹੁਣ ਇਸ ਸਿੱਟੇ 'ਤੇ ਪਹੁੰਚ ਗਏ ਨੇ ਵੀ ਜਿਹੜੇ ਗ੍ਰਹਿ ਨੇ ਉਹ ਸੂਰਜ ਦੇ ਆਲੇ ਦੁਆਲੇ ਘੁੰਮਦੇ ਨੇ, ਅਤੇ ਸੂਰਜ ਦਾ ਆਪਣਾ ਇੱਕ ਪਰਿਵਾਰ ਹੈ ਉਹਨੂੰ ਲੈ ਕੇ ਕਿਸੇ ਹੋਰ ਧੁਰੇ ਦੇ ਆਲੇ ਦੁਆਲੇ ਘੁੰਮ ਰਿਹਾ ਹੈ। ਇਹ ਗੱਲ ਸਪਸ਼ਟ ਹੋ ਚੁੱਕੀ ਹੈ। ਪੈ ਵਿੱਚ ਸੂਰਜ ਪੈ ਵਿੱਚ ਚੰਦ, ਕੋਹੋ ਕਰੋੜੀ ਚਲਤ ਨਾ ਅੰਤ। ਧੰਨ ਗੁਰੂ ਨਾਨਕ ਦੇਵ ਮਹਾਰਾਜ ਦੀ ਇਹ ਬਾਣੀ ਸੱਚੀ ਬਾਣੀ ਹੈ ਔਰ ਇਹ ਅਟਲ ਸੱਚਾਈ ਦਾ ਹੀ ਵਰਣਨ ਕਰਦੀ ਹੈ ਔਰ ਇਹਦੇ ਵਿੱਚ ਰਾਹੀ ਜਿੰਨਾ ਵੀ ਕੋਈ ਝੂਠ ਨਹੀਂ ਹੈ। ਇਸੇ ਲਈ ਹਜ਼ੂਰ ਕਹਿੰਦੇ ਭਾਈ ਲੱਖਾਂ ਹੀ ਪਾਤਾਲਾਂ ਦੇ ਹੇਠਾਂ ਪਾਤਾਲ ਨੇ ਤੇ ਲੱਖਾਂ ਹੀ ਆਕਾਸ਼ਾਂ ਤੋਂ ਉੱਤੇ ਹੋਰ ਆਕਾਸ਼ ਹਨ।
ਓੜਕ ਓੜਕ ਭਾਲ ਸਕੇ ਵੇਦ ਕਹਿਣ ਇੱਕ ਬਾਤ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜੇ ਪਾਤਾਲ ਨੇ ਉਹਨਾਂ ਦਾ ਓੜਕ ਭਾਲਦੇ ਭਾਲਦੇ ਵੀ ਲੋਕ ਥੱਕ ਗਏ, ਤੇ ਜਿਹੜੇ ਆਕਾਸ਼ ਨੇ, ਓੜਕ ਓੜਕ ਦੋ ਸ਼ਬਦ ਨੇ ਨਾ ਬਈ, ਉੱਤੇ ਨੂੰ ਵੀ ਜਾ ਜਾ ਕੇ ਆਕਾਸ਼ਾਂ ਦਾ ਅੰਤ ਭਾਲਦੇ ਭਾਲਦੇ ਲੋਕ ਥੱਕ ਗਏ, ਤੇ ਹੇਠਾਂ ਜਿਹੜੇ ਪਾਤਾਲ ਸਨ ਉਹਨਾਂ ਦੇ ਵੀ ਓੜਕ ਨੂੰ ਭਾਲਦੇ ਭਾਲਦੇ ਲੋਕ ਥੱਕ ਗਏ ਔਰ ਉਹਨਾਂ ਨੂੰ ਵੀ ਪਤਾ ਨਹੀਂ ਲੱਗ ਸਕਿਆ ਵੀ ਕਿੰਨੇ ਪਾਤਾਲ ਨੇ ਤੇ ਕਿੰਨੇ ਆਕਾਸ਼ ਨੇ। ਵੇਦ ਕਹਿਣ ਇੱਕ ਬਾਤ, ਤੇ ਜਿਹੜੇ ਵੇਦ ਨੇ, ਵੇਦ ਦਾ ਅਰਥ ਹੈ ਗਿਆਨ ਦੇ ਗ੍ਰੰਥ। ਚਾਰ ਵੇਦ ਮੰਨੇ ਹੋਏ ਨੇ, ਸ਼ਿਆਮ ਵੇਦ ਰਗ ਜੁਜਰ ਅਥਰਬਣ। ਇਹਨਾਂ ਵੇਦਾਂ ਨੂੰ ਈਸ਼ਵਰੀ ਬਾਣੀ ਵੀ ਸਨਾਤਨੀਆਂ ਨੇ ਆਖਿਆ ਹੈ। ਹਜ਼ੂਰ ਕਹਿੰਦੇ ਨੇ ਅਸੀਂ ਹੀ ਇਹ ਗੱਲ ਨਹੀਂ ਆਖ ਰਹੇ, ਵੇਦ ਕਹਿਣ ਇੱਕ ਬਾਤ, ਵੀ ਜਿਹੜੇ ਵੇਦ ਨੇ ਉਹ ਵੀ ਇੱਕੋ ਹੀ ਗੱਲ ਇਹ ਕਹਿੰਦੇ ਨੇ ਵੀ ਵਾਹਿਗੁਰੂ ਦੀ ਰਚਨਾ ਬੇਅੰਤ ਹੈ, ਉਹਦਾ ਕੋਈ ਅੰਤ ਨਹੀਂ ਪਾ ਸਕਦਾ। ਲੱਖਾਂ ਪਾਤਾਲ ਅਤੇ ਲੱਖਾਂ ਆਕਾਸ਼ ਉਸ ਵਾਹਿਗੁਰੂ ਨੇ ਬਣਾਏ ਨੇ, ਉਹਨਾਂ ਦਾ ਓੜਕ ਪਾਲਦਿਆਂ ਪਾਲਦਿਆਂ ਬੜੇ ਬੜੇ ਸਾਇੰਸਦਾਨ ਬੜੇ ਬੜੇ ਸਿਆਣੇ ਹਾਰੰਭ ਗਏ ਨੇ, ਪਰ ਉਸਦਾ ਅੰਤ ਕੋਈ ਵੀ ਨਹੀਂ ਪਾ ਸਕਿਆ ਅਤੇ ਨਾ ਹੀ ਕੋਈ ਅੱਗੇ ਨੂੰ ਪਾ ਸਕੇਗਾ।
ਸਹਿਸ 18 ਹੈ ਕਹਿਣਕ ਤੇਬਾ ਅਸਲੂ ਇੱਕ ਧਾਤ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਸਹਿਸ 18 ਹੈ, 18,000 ਆਲਮ ਨੇ, ਆਲਮ ਤੋਂ ਮੁਰਾਦ ਹੈ ਧਾਰਮਿਕ ਵਿਦਵਾਨ। ਮੁਸਲਮਾਨਾਂ ਦੇ ਵਿੱਚ 18,000 ਉਹ ਆਲਮ ਮੰਨੇ ਹੋਏ ਨੇ ਵੀ ਜਿਨ੍ਹਾਂ ਨੂੰ ਬਹੁਤ ਕੁਝ ਪ੍ਰਕਿਰਤੀ ਬਾਰੇ ਵਾਹਿਗੁਰੂ ਨੇ ਗਿਆਨ ਬਖਸ਼ਿਆ ਹੋਇਆ ਹੈ। ਹਜ਼ੂਰ ਕਹਿੰਦੇ ਨੇ 18,000 ਆਲਮ ਉਹ ਵੀ ਇਹ ਗੱਲ ਕਹਿੰਦੇ ਨੇ, ਅਤੇ ਕਿਤਾਬਾਂ ਜਿਹੜੀਆਂ ਮੁਸਲਮਾਨਾਂ ਦੀਆਂ ਧਾਰਮਿਕ ਪੁਸਤਕਾਂ ਨੇ ਜਿਵੇਂ ਕੁਰਾਨ ਸ਼ਰੀਫ ਹੈ ਅਤੇ ਬਾਕੀ ਜਿਹੜੇ ਹੋਰ ਉਹਨਾਂ ਦੇ ਧਰਮ ਗ੍ਰੰਥ ਨੇ ਉਹ ਵੀ ਇਹੀ ਗੱਲ ਕਹਿੰਦੇ ਨੇ ਬਈ ਵਾਹਿਗੁਰੂ ਦੀ ਰਚਨਾ ਬੇਅੰਤ ਹੈ, ਅਸਲੂ ਇੱਕ ਧਾਤ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਬਈ ਅਸਲ ਦੇ ਵਿੱਚ ਇਹ ਸਾਰੀ ਰਚਨਾ ਦਾ ਮੁੱਢ ਇੱਕ ਧਾਤ, ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੀ ਹੈ, ਕਿਉਂਕਿ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਹੀ ਸਾਰੀ ਸ੍ਰਿਸ਼ਟੀ ਬਣਾਈ ਹੈ। ਇਸੇ ਲਈ ਤਾਂ ਸਤਿਗੁਰੂ ਮਹਾਰਾਜ ਨੇ ਬਚਨ ਆਖੇ ਹਨ, ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਸਰਬ ਜੀਆਂ ਕਾ ਦਾਤਾ ਰੇ, ਪ੍ਰਤ ਪਾਲੈ ਨਿਤਸਾਰ ਸੰਭਾਲੈ, ਇੱਕ ਗੁਣ ਨਹੀਂ ਮੂਰਖ ਜਾਤਾ ਰੇ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਸ ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਸਾਨੂੰ ਇਹ ਦੱਸੋ ਵੀ ਉਸ ਅਕਾਲ ਪੁਰਖ ਦੀ ਦੇਹ ਉਹਦਾ ਸਰੀਰ ਕਿਤਨਾ ਕੁ ਵੱਡਾ ਹੈ। ਧੰਨ ਗੁਰੂ ਨਾਨਕ ਦੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਉਸ ਅਕਾਲ ਪੁਰਖ ਦੇ ਬਾਰੇ ਜਾਣਕਾਰੀ ਦਿੰਦਿਆਂ ਹੋਇਆਂ ਇੱਕ ਦੋਹਰਾ ਉਚਾਰਨ ਕੀਤਾ, ਕਾਲ ਪੁਰਖ ਕੀ ਦੇਹ ਮੋ ਕੋਟਕ ਬਿਸ਼ਨ ਮਹੇਸ਼, ਕੋਟ ਇੰਦਰ ਬ੍ਰਹਮਾ ਕਿਤੇ ਰਵ ਸਸ ਕਰੋਰ ਜਲੇਸ਼। ਬਈ ਵਾਹਿਗੁਰੂ ਦੀ ਦੇਹ ਕਿਤਨੀ ਵੱਡੀ ਹੈ। ਹਜ਼ੂਰ ਕਹਿੰਦੇ ਨੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਦੇਹ ਵਿੱਚ ਭਾਵ ਉਹਦੇ ਸਰੀਰ ਵਿੱਚ ਕੋਟਕ ਬਿਸ਼ਨ ਮਹੇਸ਼, ਕਰੋੜਾਂ ਹੀ ਵਿਸ਼ਨੂੰ ਅਤੇ ਮਹੇਸ਼ ਸ਼ਿਵਜੀ ਵਰਗੇ ਦੇਵਤੇ ਨੇ, ਇੱਕ ਦੇਵਤਾ ਨਹੀਂ ਕਰੋੜਾਂ ਹੀ ਨੇ। ਕੋਟ ਇੰਦਰ ਬ੍ਰਹਮਾ ਕਿਤੇ, ਕਰੋੜਾਂ ਹੀ ਇੰਦਰ ਦੇਵਤਿਆਂ ਦੇ ਪਾਤਸ਼ਾਹ ਨੇ ਅਤੇ ਕਰੋੜਾਂ ਹੀ ਬ੍ਰਹਮਾ ਵਰਗੇ ਦੇਵਤੇ ਨੇ। ਇੱਕ ਥਾਂ 'ਤੇ ਹੋਰ ਵੀ ਕਲਗੀਧਰ ਪਾਤਸ਼ਾਹ ਨੇ ਸੰਕੇਤ ਦਿੱਤਾ ਹੈ, ਕੋਟ ਬ੍ਰਹਮੇ ਜਗ ਸਾਜਨ ਲਾਏ, ਕੋਟ ਮਹੇਸ਼ ਉਪਾਏ ਖਪਾਏ। ਵੀ ਕਰੋੜਾਂ ਹੀ ਬ੍ਰਹਮੇ ਨੇ, ਬ੍ਰਹਮਾ ਇੱਕ ਨਹੀਂ ਹੈ। ਔਰ ਉਹਨਾਂ ਦੀ ਇੱਕ ਕਥਾ ਵੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਲਿਖੀ ਹੈ। ਕਹਿੰਦੇ ਨੇ ਇੱਕ ਬਗਦਾਲਵ ਰਿਖੀ ਹੋਇਆ, ਉਸਨੇ ਬੜਾ ਤਪ ਕੀਤਾ, ਉਹਦੇ ਵਿੱਚ ਬੜੀ ਸ਼ਕਤੀ ਵੀ ਆਈ। ਕਹਿੰਦੇ ਨੇ ਇੱਕ ਵਾਰ ਉਹ ਬ੍ਰਹਮਾ ਦੇ ਕੋਲ ਗਿਆ ਅਤੇ ਇਹਨੇ ਮਨ ਵਿੱਚ ਸੋਚਿਆ ਵੀ ਮੇਰੀ ਬੜੀ ਤਪੱਸਿਆ ਹੈ, ਬ੍ਰਹਮਾ ਮੇਰਾ ਉੱਠ ਕੇ ਸਤਿਕਾਰ ਕਰੇਗਾ। ਪਰ ਬ੍ਰਹਮਾ ਨੇ ਐਸਾ ਨਹੀਂ ਕੀਤਾ। ਬ੍ਰਹਮਾ ਨੂੰ ਆਪਣੀ ਸ਼ਕਤੀ ਦਾ ਮਾਣ ਸੀ ਵੀ ਮੈਂ ਸਾਰੀ ਸ੍ਰਿਸ਼ਟੀ ਦਾ ਕਰਤਾ ਹਾਂ, ਇਸ ਲਈ ਉਹਨੇ ਉਹਦਾ ਸਤਿਕਾਰ ਨਾ ਕੀਤਾ। ਉਹਦਾ ਰਿਜ਼ਲਟ ਕੀ ਹੋਇਆ? ਕਹਿੰਦੇ ਨੇ ਇੱਕ ਐਸੀ ਤੇਜ਼ ਹਵਾ ਆਈ, ਇੱਕ ਵਾਵ ਰੋਲਾ ਆਇਆ, ਇਹਨਾਂ ਦੋਹਾਂ ਨੂੰ ਉਡਾ ਕੇ ਕਿਧਰੇ ਦੀ ਕਿਧਰੇ ਲੈ ਗਿਆ। ਕੁਛ ਸਮੇਂ ਤੋਂ ਬਾਅਦ ਇਹਨਾਂ ਨੇ ਕੀ ਦੇਖਿਆ? ਇੱਕ ਐਸੇ ਲੋਕ ਦੇ ਵਿੱਚ ਪਹੁੰਚ ਗਏ ਨੇ ਬਈ ਜਿੱਥੇ ਇੱਕ ਹੋਰ ਇਹਨਾਂ ਨਾਲੋਂ ਵੱਡਾ ਬ੍ਰਹਮਾ ਵੇਖਿਆ। ਬ੍ਰਹਮਾ ਦੇ ਚਾਰ ਮੂੰਹ ਮੰਨੇ ਹੋਏ ਨੇ, ਪਰ ਇਹ ਹੁਣ ਜਿੱਥੇ ਪਹੁੰਚੇ ਨੇ 8 ਮੂੰਹਾਂ ਵਾਲਾ ਬ੍ਰਹਮਾ ਹੈ। ਔਰ ਉਹਦੇ ਮਨ ਦੇ ਵਿੱਚ ਵੀ ਹੰਕਾਰ ਸੀ ਆਪਣੀ ਪਦਵੀ ਦਾ, ਉਹਨੇ ਵੀ ਇਹਨਾਂ ਦਾ ਸਤਿਕਾਰ ਨਾ ਕੀਤਾ। ਕੁਛ ਸਮੇਂ ਤੋਂ ਬਾਅਦ ਫਿਰ ਐਸੀ ਐਸੀ ਹਨੇਰੀ ਆਈ, ਤੂਫਾਨ ਉੱਠਿਆ, ਇਹਨਾਂ ਤਿੰਨਾਂ ਨੂੰ ਉਡਾ ਕੇ ਲੈ ਗਿਆ। ਅੱਗੇ ਤੋਂ ਅੱਗੇ ਵੱਡੇ ਤੋਂ ਵੱਡੇ ਬ੍ਰਹਮਾ ਦੇ ਕੋਲ ਪਹੁੰਚਦੇ ਰਹੇ। ਕਲਗੀਧਰ ਪਾਤਸ਼ਾਹ ਨੇ ਅਖੀਰ 'ਤੇ ਇਹ ਗੱਲ ਲਿਖੀ ਹੈ, ਸਹੰਸਰ ਮੁਖਨ ਕੋ ਬ੍ਰਹਮਾ ਦੇਖਾ, ਤੋ ਨੋ ਤੁਮਰੋ ਅੰਤ ਬਸੇਖਾ। ਫਿਰ ਹਜ਼ਾਰ ਮੂੰਹਾਂ ਵਾਲਾ ਬ੍ਰਹਮਾ ਸੀ ਇੱਕ, ਉੱਥੇ ਸਾਰੇ ਚਲੇ ਗਏ ਅਤੇ ਉਹਨੇ ਉੱਠ ਕੇ ਸਾਰਿਆਂ ਦਾ ਬੜਾ ਸਤਿਕਾਰ ਕੀਤਾ। ਉਹ ਕਹਿਣ ਲੱਗਾ ਵੀ ਤੁਸੀਂ ਕਿਵੇਂ ਆਏ ਹੋ? ਉਹ ਕਹਿੰਦੇ ਮਹਾਰਾਜ, ਅਸੀਂ ਤਾਂ ਇਹ ਪੁੱਛਣ ਵਾਸਤੇ ਆਏ ਹਾਂ, ਤੁਸੀਂ ਸਾਨੂੰ ਇਹ ਦੱਸੋ ਸਾਡੇ ਵਿੱਚੋਂ ਵੱਡਾ ਕੌਣ ਹੈ? ਉਹ ਵੇਖ ਕੇ ਉਹਨਾਂ ਦੀ ਅਗਿਆਨਤਾ ਅਤੇ ਉਹਨਾਂ ਦੀ ਇਸ ਨਾਸਮਝੀ 'ਤੇ ਹੱਸਿਆ। ਕਹਿਣ ਲੱਗਾ ਵੀ ਤੁਹਾਡੇ ਸਾਰਿਆਂ ਨਾਲੋਂ ਵੱਡਾ ਤਾਂ ਮੈਂ ਹੀ ਹਾਂ, ਮੈਂ ਤੁਹਾਡੇ ਸਾਹਮਣੇ ਬੈਠਾ ਹਾਂ, ਪਰ ਮੈਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ ਵੀ ਤੁਸੀਂ ਕਿਸ ਗੱਲ ਦਾ ਮਾਣ ਕਰਦੇ ਹੋ। ਤੁਸੀਂ ਮੇਰੇ ਵੱਲ ਦੇਖ ਰਹੇ ਹੋ ਨਾ, ਮੇਰੇ ਹਜ਼ਾਰ ਮੂੰਹ ਨੇ, ਮੈਂ ਤੁਹਾਡੇ ਸਾਰਿਆਂ ਵਿੱਚੋਂ ਵੱਡਾ ਹਾਂ, ਪਰ ਮੇਰੇ ਵਰਗੇ ਵੀ ਕਰੋੜਾਂ ਬ੍ਰਹਮਾ ਨੇ ਵਾਹਿਗੁਰੂ ਦੇ ਸੇਵਾਦਾਰ, ਹੰਕਾਰ ਕਿਸ ਗੱਲ ਦਾ ਕਰ ਰਹੇ ਹੋ? ਵਾਹਿਗੁਰੂ ਦੀ ਰਚਨਾ ਬੇਅੰਤ ਹੈ। ਇਸੇ ਲਈ ਹਜ਼ੂਰ ਕਹਿੰਦੇ ਕਿਸੇ ਗੱਲ ਦਾ ਕੋਈ ਮਾਣ ਨਹੀਂ ਕਰ ਸਕਦਾ। ਕਾਲ ਪੁਰਖ ਕੀ ਦੇਹ ਮੋਹ ਕੋਟਕ ਬਿਸ਼ਨ ਮਹੇਸ਼, ਕੋਟ ਇੰਦਰ ਬ੍ਰਹਮਾ ਕਿਤੇ ਰੱਬ ਸੱਸ ਕਰੋੜ ਜਲੇਸ਼। ਹਜ਼ੂਰ ਕਹਿੰਦੇ ਕਰੋੜਾਂ ਹੀ ਸੂਰਜ ਅਤੇ ਚੰਦਰਮਾ ਨੇ ਵਾਹਿਗੁਰੂ ਦੀ ਦੇਹ ਵਿੱਚ। ਹੁਣ ਇੱਕੋ ਹੀ ਸੂਰਜ ਵੇਖ ਲਓ ਕਿੰਨੀ ਰੋਸ਼ਨੀ ਦਿੰਦਾ ਹੈ, ਅੱਗ ਦਾ ਗੋਲਾ ਕੋਈ ਨੇੜੇ ਨਹੀਂ ਜਾ ਸਕਦਾ, ਪਰ ਸਤਿਗੁਰੂ ਕਹਿੰਦੇ ਵਾਹਿਗੁਰੂ ਦੀ ਦੇਹ ਵਿੱਚ ਕਰੋੜਾਂ ਹੀ ਸੂਰਜ ਨੇ ਅਤੇ ਕਰੋੜਾਂ ਹੀ ਚੰਦਰਮਾ ਨੇ ਅਤੇ ਕਰੋੜਾਂ ਹੀ ਜਲੇਸ਼ ਸਮੁੰਦਰ ਨੇ। ਹੁਣ ਵੇਖ ਲਓ ਇੱਕ ਸਮੁੰਦਰ ਕਿਤਨਾ ਵੱਡਾ ਹੈ ਅਤੇ ਵਾਹਿਗੁਰੂ ਦੀ ਦੇਹ ਵਿੱਚ ਤਾਂ ਕਰੋੜਾਂ ਹੀ ਸਮੁੰਦਰ ਨੇ, ਉਹ ਕਿਤਨਾ ਵੱਡਾ ਹੋਵੇਗਾ? ਇਸੇ ਲਈ ਹਜ਼ੂਰ ਕਹਿੰਦੇ ਨੇ ਵੀ ਇਹ ਲੱਖਾਂ ਪਾਤਾਲ ਅਤੇ ਲੱਖਾਂ ਆਕਾਸ਼ਾਂ ਦੀ ਗੱਲ ਛੱਡੋ, ਇਹਨਾਂ ਦਾ ਤਾਂ ਕੋਈ ਅੰਤ ਨਹੀਂ ਪਾ ਸਕਦਾ। ਜਿੰਨੇ ਵੀ ਹਿੰਦੂ ਧਰਮ ਦੇ ਗਿਆਨ ਦੇ ਗ੍ਰੰਥ ਨੇ ਅਤੇ ਮੁਸਲਮਾਨਾਂ ਦੇ 18,000 ਆਲਮ ਨੇ ਅਤੇ ਉਹਨਾਂ ਦੀਆਂ ਧਾਰਮਿਕ ਪੁਸਤਕਾਂ ਨੇ, ਔਰ ਉਹ ਵੀ ਇਹੀ ਗੱਲ ਕਹਿੰਦੀਆਂ ਨੇ ਵੀ ਵਾਹਿਗੁਰੂ ਦੀ ਰਚਨਾ ਬੇਅੰਤ ਹੈ, ਅਸਲੂ ਇੱਕ ਧਾਤ। ਅਸਲ ਦੇ ਵਿੱਚ ਇਹ ਸਾਰੀ ਰਚਨਾ ਦਾ ਮੁੱਢ ਇੱਕ ਅਕਾਲ ਪੁਰਖ ਵਾਹਿਗੁਰੂ ਹੈ, ਕਿਉਂਕਿ ਸਾਰੀ ਸ੍ਰਿਸ਼ਟੀ ਇੱਕ ਤੋਂ ਹੀ ਪੈਦਾ ਹੋਈ ਹੈ। ਕੀਤਾ ਪਸਾਓ ਏਕੋ ਕੁਵਾਓ, ਤਿਸਤੇ ਹੋਏ ਲੱਖ ਦਰਿਆਓ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਅਸਲੀ ਮੇਨ ਸਿਧਾਂਤ ਇਹ ਹੈ ਵੀ ਸਾਨੂੰ ਉਸ ਇੱਕ ਦੇ ਨਾਲ ਜੁੜਨਾ ਚਾਹੀਦਾ, ਅਤੇ ਵਾਹਿਗੁਰੂ ਦੀ ਰਚਨਾ ਬੇਅੰਤ ਹੈ। ਆਪਣੀ ਮਾਇਆ ਆਪ ਸਾਰੀ, ਆਪਹਿ ਦੇਖਣ ਹਾਰਾ, ਨਾਨਾ ਰੂਪ ਧਰੇ ਬਹੁਰੰਗੀ, ਸਭ 'ਤੇ ਰਹਿ ਨਿਆਰਾ। ਅਸੀਂ ਉਸ ਵਾਹਿਗੁਰੂ ਦੀ ਕੁਦਰਤ ਦਾ ਕੋਈ ਅੰਤ ਜਾਣ ਨਹੀਂ ਸਕਦੇ, ਅਤੇ ਐਵੇਂ ਖਾਮ ਖਾ ਸਾਨੂੰ ਇਸ ਪਾਸੇ ਆਪਣਾ ਸਮਾਂ ਵੇਸਟ ਵੀ ਨਹੀਂ ਕਰਨਾ ਚਾਹੀਦਾ, ਕਿਉਂਕਿ ਮਨੁੱਖ ਦੀ ਜ਼ਿੰਦਗੀ ਬੜੀ ਛੋਟੀ ਹੈ, ਔਰ ਇਹਦੇ ਵਿੱਚ ਮਨੁੱਖ ਨੂੰ ਚਾਹੀਦਾ ਹੈ ਕਿ ਉਸ ਦਾਤੇ ਦਾ ਸ਼ੁਕਰਾਨਾ ਕਰੇ, ਉਸ ਵਾਹਿਗੁਰੂ ਦਾ ਸਿਮਰਨ ਕਰੇ ਅਤੇ ਆਪਣੀ ਜ਼ਿੰਦਗੀ ਨੂੰ ਸਫਲ ਕਰ ਲਵੇ। ਅਤੇ ਜਿਹੜੇ ਇਸ ਗੱਲ ਦੇ ਵਿੱਚ ਪੈ ਜਾਂਦੇ ਨੇ ਵੀ ਅਸੀਂ ਤਾਂ ਸ੍ਰਿਸ਼ਟੀ ਦਾ ਅੰਤ ਪਾਉਣਾ ਹੈ, ਲਓ ਹਜ਼ੂਰ ਕਹਿੰਦੇ ਇਹਦਾ ਤਾਂ ਇੱਕੋ ਹੀ ਇਹ ਜਵਾਬ ਹੈ, ਅਸਲੂ ਇੱਕ ਧਾਤ, ਵੀ ਅਸਲੀ ਸਾਰਿਆਂ ਦਾ ਮੁੱਢ ਇੱਕ ਅਕਾਲ ਪੁਰਖ ਹੀ ਹੈ, ਬਸ ਤੁਸੀਂ ਉਹਦੇ ਨਾਲ ਜੁੜ ਜਾਓ ਤੇ ਬਾਕੀ ਕੁਝ ਹੋਰ ਤੁਹਾਨੂੰ ਕਰਨ ਦੀ ਲੋੜ ਨਹੀਂ ਰਹਿ ਜਾਵੇਗੀ।
ਲੇਖਾ ਹੋਏ ਤਾਂ ਲਿਖੀਐ, ਲੇਖੈ ਹੋਏ ਬਿਨਾਸ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਕਹਿੰਦੇ ਮਹਾਰਾਜ ਤੁਹਾਨੂੰ ਤੇ ਵਾਹਿਗੁਰੂ ਦੇ ਇਸ ਲੇਖੇ ਬਾਰੇ ਪਤਾ ਹੋਵੇਗਾ ਨਾ, ਕਿੰਨੇ ਪਾਤਾਲ ਤੇ ਕਿੰਨੇ ਆਕਾਸ਼ ਨੇ। ਹਜ਼ੂਰ ਕਹਿੰਦੇ ਜਦੋਂ ਤੁਹਾਨੂੰ ਕਹਿ ਹੀ ਦਿੱਤਾ ਬਈ ਵਾਹਿਗੁਰੂ ਦੀ ਰਚਨਾ ਬੇਅੰਤ ਹੈ, ਫਿਰ ਤੁਸੀਂ ਇਹ ਗੱਲ ਕਿਉਂ ਪੁੱਛਦੇ ਹੋ? ਲੇਖਾ ਹੋਏ ਤਾਂ ਲਿਖੀਐ, ਜੇ ਕੋਈ ਲੇਖਾ ਹਿਸਾਬ ਕਿਤਾਬ ਹੋਵੇ ਫਿਰ ਤਾਂ ਲਿਖਿਆ ਜਾ ਸਕਦਾ ਹੈ, ਪਰ ਯਾਦ ਰੱਖੋ ਉਸ ਵਾਹਿਗੁਰੂ ਦੀ ਰਚਨਾ ਦਾ ਕੋਈ ਅੰਤ ਨਹੀਂ, ਲੇਖਿਆ ਹੋਏ ਵਿਨਾਸ਼। ਜਿਹੜਾ ਬੰਦਾ ਉਸ ਵਾਹਿਗੁਰੂ ਦੀ ਰਚਨਾ ਦਾ ਲੇਖਾ ਲਿਖਦਾ ਹੈ, ਕੋਈ ਉਹਦਾ ਹਿਸਾਬ ਕਿਤਾਬ ਲਾਉਂਦਾ ਹੈ, ਅਤੇ ਆਖਰ ਉਹ ਆਪ ਹੀ ਨਾਸ਼ ਹੋ ਜਾਂਦਾ, ਅਤੇ ਵਾਹਿਗੁਰੂ ਦੀ ਰਚਨਾ ਦਾ ਅੰਤ ਨਹੀਂ ਕੋਈ ਪਾ ਸਕਦਾ। ਜਿਵੇਂ ਕੋਈ ਪੰਛੀ ਚਾਹੇ ਕਿਤਨਾ ਵੀ ਸ਼ਕਤੀਸ਼ਾਲੀ ਕਿਉਂ ਨਾ ਹੋਵੇ ਪਰ ਆਕਾਸ਼ ਦਾ ਅੰਤ ਥੋੜ੍ਹਾ ਪਾ ਸਕਦਾ, ਮੱਛੀ ਚਾਹੇ ਕਿਤਨੀ ਵੀ ਚੰਚਲ ਹੋਵੇ ਪਰ ਸਮੁੰਦਰ ਦਾ ਅੰਤ ਥੋੜ੍ਹਾ ਪਾ ਸਕਦੀ ਹੈ। ਇਸੇ ਤਰ੍ਹਾਂ ਬੜੇ ਬੜੇ ਸਾਇੰਸਦਾਨ, ਬੜੇ ਬੜੇ ਵਿਗਿਆਨੀ, ਸਿਆਣੇ ਬੰਦੇ ਕੁਦਰਤ ਦਾ ਅੰਤ ਪਾਉਣ ਦਾ ਯਤਨ ਕਰਦੇ ਨੇ, ਪਰ ਹਜ਼ੂਰ ਕਹਿੰਦੇ ਲੇਖਿਆ ਹੋਏ ਵਿਨਾਸ਼, ਵੀ ਲੇਖਾ ਕਰਦਿਆਂ ਕਰਦਿਆਂ ਲੇਖਾ ਕਰਨ ਵਾਲੇ ਖਤਮ ਹੋ ਜਾਂਦੇ ਨੇ ਅਤੇ ਲੇਖਾ ਵੀ ਮੁੱਕ ਜਾਂਦਾ ਹੈ, ਤੇ ਵਾਹਿਗੁਰੂ ਦਾ ਅੰਤ ਕੋਈ ਨਹੀਂ ਪਾ ਸਕਦਾ।
ਨਾਨਕ ਵੱਡਾ ਆਖੀਐ, ਆਪੇ ਜਾਣੇ ਆਪ।
ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਅੰਤਲੀ ਪੰਕਤੀ ਵਿੱਚ ਫਰਮਾਉਂਦੇ ਨੇ, ਨਾਨਕ ਵੱਡਾ ਆਖੀਐ, ਬਈ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਹੀ ਵੱਡਾ ਆਖੀਦਾ ਹੈ, ਉਸੇ ਨੂੰ ਵੱਡਾ ਆਖਿਆ ਜਾਂਦਾ ਹੈ, ਉਸੇ ਨੂੰ ਵੱਡਾ ਕਹਿਣਾ ਚਾਹੀਦਾ। ਅਤੇ ਫਿਰ ਮਹਾਰਾਜ ਉਸਨੂੰ ਕੋਈ ਜਾਣਨ ਵਾਲਾ ਹੈ ਹੋਰ? ਹਜ਼ੂਰ ਕਹਿੰਦੇ ਆਪੇ ਜਾਣੇ ਆਪ, ਉਹ ਆਪਣੇ ਆਪ ਨੂੰ ਉਹ ਆਪ ਹੀ ਜਾਣਦਾ ਹੈ, ਅਤੇ ਜਿਹੜੀ ਉਸਨੇ ਆਪਣੀ ਰਚਨਾ ਰਚੀ ਹੈ ਉਹਨੂੰ ਵੀ ਉਹ ਆਪ ਹੀ ਜਾਣਦਾ। ਵਾਹਿਗੁਰੂ ਨੇ ਕਿੰਨੇ ਪਾਤਾਲ ਅਤੇ ਕਿੰਨੇ ਆਕਾਸ਼ ਬਣਾਏ ਨੇ ਇਹਦੇ ਬਾਰੇ ਹੋਰ ਕੋਈ ਨਹੀਂ ਜਾਣ ਸਕਦਾ, ਆਪੇ ਜਾਣੇ ਆਪ, ਉਹ ਆਪਣੇ ਰਚੇ ਸੰਸਾਰ ਨੂੰ ਆਪ ਹੀ ਜਾਣਦਾ ਹੈ।
ਸਾਲਾਹੀ ਸਾਲਾਹੇ ਇਤੀ ਸੁਰਤ ਨਾ ਪਾਈਆ।
ਲਓ ਹੁਣ ਅੱਗੇ 23ਵੀਂ ਪੌੜੀ ਦੇ ਵਿੱਚ ਸਤਿਗੁਰੂ ਦੇ ਚਰਨਾਂ ਦੇ ਵਿੱਚ ਗੁਰਸਿੱਖਾਂ ਨੇ ਸਵਾਲ ਕੀਤਾ, ਸੱਚੇ ਪਾਤਸ਼ਾਹ ਸਾਨੂੰ ਕਿਰਪਾ ਕਰਕੇ ਇਹ ਦੱਸੋ ਜਿਹੜੇ ਮਨੁੱਖ ਵਾਹਿਗੁਰੂ ਦੀ ਸਿਫਤ ਸਲਾਹ ਕਰਦੇ ਹਨ ਉਹਨਾਂ ਨੂੰ ਕਿਹੜੀ ਪਦਵੀ ਪ੍ਰਾਪਤ ਹੁੰਦੀ ਹੈ? ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਇਸ ਦਾ ਜਵਾਬ ਇਹ ਦਿੰਦੇ ਹਨ, ਸਾਲਾਹੀ ਸਾਲਾਹੀ, ਜਿਹੜੇ ਸਾਲਾਹੀ ਦਾ ਅਰਥ ਹੈ ਸਲਾਹੁਣ ਯੋਗ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ, ਜਿਹੜੇ ਬੰਦੇ ਉਸਦੀ ਸਾਲਾਹੇ ਸਿਫਤ ਸਲਾਹ ਕਰਦੇ ਨੇ ਉਹ ਉਸ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਹੀ ਅਭੇਦ ਹੋ ਜਾਂਦੇ ਨੇ। ਸਾਲਾਹੀ ਸਾਲਾਹੇ, ਜਿਹੜੇ ਸਲਾਹੁਣ ਯੋਗ ਉਸ ਪਰਮਾਤਮਾ ਦੀ ਸਿਫਤ ਸਲਾਹ ਕਰਦੇ ਹਨ ਔਰ ਉਹ ਉਸ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਹੀ ਅਭੇਦ ਹੋ ਜਾਂਦੇ ਨੇ। ਇਤੀ ਸੁਰਤ ਨਾ ਪਾਈਆ, ਇਤੀ ਦਾ ਅਰਥ ਹੈ ਇਤਨੀ ਕੁ, ਭਾਵ ਥੋੜ੍ਹੀ ਜਿੰਨੀ ਤੁਹਾਨੂੰ ਇਸ ਗੱਲ ਦੀ ਸਮਝ ਨਹੀਂ ਪ੍ਰਾਪਤ ਹੋਈ। ਜਿਹੜਾ ਮਨੁੱਖ ਵਾਹਿਗੁਰੂ ਦੀ ਸਿਫਤ ਸਲਾਹ ਕਰਦਾ ਹੈ ਆਖਰ ਉਹ ਵੀ ਉਸ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਹੀ ਜਾ ਕੇ ਲੀਨ ਹੋ ਜਾਂਦਾ ਹੈ, ਅਤੇ ਲੀਨ ਕਿਵੇਂ ਹੁੰਦਾ ਹੈ ਉਹਦੇ ਬਾਰੇ ਹਜ਼ੂਰ ਅੱਗੇ ਦ੍ਰਿਸ਼ਟਾਂਤ ਦਿੰਦੇ ਹਨ।
ਨਦੀਆਂ ਅਤੈ ਵਾਹ ਪਵਹਿ ਸਮੁੰਦ ਨਾ ਜਾਣੀਐ ਹੈ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਨਦੀਆਂ ਅਤੈ ਵਾਹ, ਬਈ ਆਹ ਦੇਖੋ ਸੰਸਾਰ ਦੇ ਵਿੱਚ ਨਦੀਆਂ ਨੇ ਅਤੇ ਵਾਹ ਨਾਲੇ ਨੇ। ਪਵਹਿ ਸਮੁੰਦ, ਵੀ ਇਹ ਜਦੋਂ ਸਮੁੰਦਰ ਵਿੱਚ ਜਾ ਕੇ ਪੈ ਜਾਂਦੇ ਨੇ, ਪਵਹਿ ਸਮੁੰਦ ਨਾ ਜਾਣੀਆਂ, ਫਿਰ ਇਹਨਾਂ ਦਾ ਵੱਖਰਾ ਰੰਗ ਰੂਪ ਕੋਈ ਨਹੀਂ ਜਾਣਿਆ ਜਾਂਦਾ। ਇਸੇ ਤਰ੍ਹਾਂ ਜਿਹੜੇ ਮਨੁੱਖ ਵਾਹਿਗੁਰੂ ਪਰਮੇਸ਼ਰ ਦੀ ਸਿਫਤ ਸਲਾਹ ਕਰਦੇ ਨੇ ਉਹ ਵੀ ਵਾਹਿਗੁਰੂ ਪਰਮੇਸ਼ਰ ਦਾ ਹੀ ਰੂਪ ਹੋ ਜਾਂਦੇ ਨੇ ਔਰ ਉਹਨਾਂ ਦਾ ਵੱਖਰਾ ਰੰਗ ਰੂਪ ਕੋਈ ਜਾਣਿਆ ਹੀ ਨਹੀਂ ਜਾ ਸਕਦਾ। ਇਸੇ ਲਈ ਤਾਂ ਹਜ਼ੂਰ ਨੇ ਬਾਣੀ ਵਿੱਚ ਥਾਂ ਥਾਂ 'ਤੇ ਇਹ ਗੱਲ ਲਿਖੀ ਹੈ, ਹਰ ਹਰ ਜਨ ਦੋਈ ਏਕ ਹੈ, ਬੇਬੇ ਵਿਚਾਰ ਕਸ਼ ਨਾਹੇ, ਜਲ ਤੇ ਉਪਜਿਤ ਰੰਗ ਜਿਉਂ ਜਲ ਹੀ ਵਿਖੈ ਸਮਾਹੇ, ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣੋ ਮਾਨਸ ਦੇਹਾ। ਵੀ ਵਾਹਿਗੁਰੂ ਦੇ ਸੇਵਕ ਵਾਹਿਗੁਰੂ ਦਾ ਰੂਪ ਹੀ ਹੋ ਜਾਂਦੇ ਨੇ। ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਦੀ ਭਗਤੀ ਕੀਤੀ, ਸਿਮਰਨ ਕੀਤਾ, ਉਹ ਵਾਹਿਗੁਰੂ ਦੇ ਵਿੱਚ ਹੀ ਜਾ ਕੇ ਲੀਨ ਹੋ ਗਏ। ਜਿਨ ਹਰ ਜਪਿਆ ਸੇ ਹਰ ਹੋਏ, ਹਰ ਮਿਲਿਆ ਕੇਲ ਕੇਲਾ ਲੇ। ਜਿਨ੍ਹਾਂ ਨੇ ਨਾਮ ਜਪਿਆ ਉਹ ਵਾਹਿਗੁਰੂ ਦਾ ਰੂਪ ਹੋ ਗਏ, ਅਤੇ ਫਿਰ ਵਾਹਿਗੁਰੂ ਨਾਲ ਕਿਵੇਂ ਉਹਨਾਂ ਦੀ ਅਭੇਦਤਾ ਹੋਈ? ਜਿਉਂ ਜਲ ਮਹਿ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਜਿਵੇਂ ਪਾਣੀ ਵਿੱਚ ਪਾਣੀ ਰਲ ਜਾਂਦਾ, ਨਦੀਆਂ ਅਤੇ ਵਾਹ, ਨਦੀਆਂ ਅਤੇ ਨਾਲਿਆਂ ਦੇ ਪ੍ਰਵਾਹ ਜਿਵੇਂ ਸਮੁੰਦਰ ਵਿੱਚ ਜਾ ਕੇ ਰਲ ਜਾਂਦੇ ਨੇ, ਜਿਉਂ ਜਲ ਮੈਂ ਜਲ ਆਏ ਖਟਾਨਾ, ਇਸੇ ਤਰ੍ਹਾਂ ਉਹਨਾਂ ਦੀ ਜੋਤ ਵਾਹਿਗੁਰੂ ਦੀ ਜੋਤ ਵਿੱਚ ਰਲ ਜਾਂਦੀ ਹੈ। ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਇੱਕ ਥਾਂ 'ਤੇ ਸਤਿਗੁਰੂ ਮਹਾਰਾਜ ਨੇ ਗੜੇ ਦਾ ਵੀ ਦ੍ਰਿਸ਼ਟਾਂਤ ਦਿੱਤਾ, ਊਰਾ ਗਰ ਪਾਨੀ ਪਿਆ ਜਾਏ ਮਿਲਿਓ ਟਲ ਕੋਲ। ਕੋਈ ਨਦੀ ਦੇ ਕਿਨਾਰੇ 'ਤੇ ਗੜਾ ਪਿਆ ਸੀ, ਜਦੋਂ ਉਸ 'ਤੇ ਸੂਰਜ ਦੀ ਧੁੱਪ ਪਈ, ਸੂਰਜ ਦੀਆਂ ਕਿਰਨਾਂ ਪਈਆਂ, ਅਤੇ ਉਹ ਵੀ ਟਲ ਕੇ, ਉਹ ਕੂਲ ਦਾ ਅਰਥ ਹੈ ਉਸ ਨਹਿਰ ਦੇ ਵਿੱਚ ਜਾ ਕੇ ਰਲ ਗਿਆ। ਇਸੇ ਤਰ੍ਹਾਂ ਜਿਹੜਾ ਸਾਡਾ ਮਨ ਹੈ ਹਉਮੈ ਦੇ ਨਾਲ ਗੜੇ ਵਾਂਗੂ ਕਠੋਰ ਹੋਇਆ ਹੋਇਆ ਹੈ, ਜਦੋਂ ਗੁਰੂ ਦੇ ਗਿਆਨ ਦੀਆਂ ਕਿਰਨਾਂ ਸਾਡੇ 'ਤੇ ਪੈਂਦੀਆਂ ਨੇ ਤਾਂ ਸਾਡੇ ਮਨ ਦੀ ਹਉਮੈ ਨਾਸ ਹੁੰਦੀ ਜਾਂਦੀ ਹੈ। ਜਦੋਂ ਮਨ ਦੀ ਸਾਰੀ ਹਉਮੈ ਹੌਲੀ ਹੌਲੀ ਸਿਮਰਨ ਕਰਦਿਆਂ ਨਾਮ ਜਪਦਿਆਂ ਦੂਰ ਹੋ ਜਾਂਦੀ ਹੈ, ਅਤੇ ਫਿਰ ਉਹ ਅਵਸਥਾ ਆ ਕੇ ਪ੍ਰਾਪਤ ਹੋ ਜਾਂਦੀ ਹੈ, ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਫਿਰ ਉਹ ਗੜਾ ਵੀ ਪਾਣੀ ਦਾ ਰੂਪ ਹੋ ਜਾਂਦਾ ਹੈ। ਐਸੀ ਅਵਸਥਾ ਉਹਨਾਂ ਨੂੰ ਪ੍ਰਾਪਤ ਹੋ ਜਾਂਦੀ ਹੈ।
ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ
ਧੰਨ। ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰਮੁਖੋ ਸਮੁੰਦ ਸਾਹ ਸੁਲਤਾਨ, ਵੀ ਕਈ ਸਮੁੰਦਰਾਂ ਦੇ ਜਿਹੜੇ ਸ਼ਾਹ ਨੇ ਤੇ ਜਿਹੜੇ ਧਰਤੀ ਦੇ ਮੁਲਕਾਂ ਦੇ ਮਾਲਕ ਸੁਲਤਾਨ ਬਾਦਸ਼ਾਹ ਨੇ, ਗਿਰਹਾ ਸੇਤੀ ਮਾਲ ਧਨ, ਜਿਨ੍ਹਾਂ ਦੇ ਕੋਲੇ, ਗਿਰਹਾ ਦਾ ਅਰਥ ਹੈ ਪਹਾੜ, ਪਹਾੜਾਂ ਜਿੰਨਾ ਮਾਲ ਧਨ ਹੈ, ਭਾਵ ਉਹਨਾਂ ਕੋਲੇ ਇੰਨਾ ਮਾਲ ਧਨ ਪਿਆ ਹੋਇਆ ਹੈ ਜਿਵੇਂ ਕੋਈ ਪਹਾੜ ਹੋਣ, ਪਹਾੜਾਂ ਵਾਂਗੂ ਬੇਅੰਤ ਜਿਨ੍ਹਾਂ ਦੇ ਕੋਲੇ ਮਾਲ ਧਨ ਇਕੱਤਰ ਕੀਤਾ ਹੋਇਆ ਹੈ। ਕਿਉਂਕਿ ਪਹਿਲਾਂ ਤਾਂ ਕੇਵਲ ਮੁਲਕਾਂ ਦੇ ਧਰਤੀ ਦੇ ਹੀ ਰਾਜੇ ਹੁੰਦੇ ਸਨ ਅਤੇ ਹੁਣ ਤਾਂ ਮਨੁੱਖ ਨੇ ਸਮੁੰਦਰਾਂ 'ਤੇ ਵੀ ਕਬਜ਼ਾ ਕੀਤਾ ਹੋਇਆ, ਪਾਣੀਆਂ 'ਤੇ ਵੀ ਕਬਜ਼ਾ ਕੀਤਾ ਹੋਇਆ। ਇਸੇ ਲਈ ਸਤਿਗੁਰੂ ਮਹਾਰਾਜ ਨੇ ਸਮੁੰਦ ਸ਼ਾਹ ਸੁਲਤਾਨ, ਸਮੁੰਦਰਾਂ ਦੇ ਪਾਤਸ਼ਾਹਾਂ ਦਾ ਵੀ ਜ਼ਿਕਰ ਕੀਤਾ, ਜਿਨ੍ਹਾਂ ਦੀ ਸਮੁੰਦਰਾਂ 'ਤੇ ਵੀ ਮੇਰ ਹੈ, ਵੀ ਆਹ ਸਾਡਾ ਸਮੁੰਦਰ ਹੈ ਫਲਾਨੇ ਦਾ। ਹੁਣ ਤਾਂ ਇੱਥੋਂ ਤੱਕ ਵੀ ਗੱਲ ਹੋ ਗਈ ਆ ਵੀ ਹੁਣ ਤਾਂ ਆਕਾਸ਼ ਦੇ ਉੱਤੇ ਵੀ ਮੇਰ ਕੀਤੀ ਹੋਈ ਹੈ, ਵੀ ਜਿਹੜਾ ਸਾਡੇ ਧਰਤੀ ਉੱਤੇ ਜਿੰਨਾ ਆਕਾਸ਼ ਆ ਉਹ ਵੀ ਸਾਡਾ ਹੈ, ਅਤੇ ਸਮੁੰਦਰਾਂ ਉੱਤੇ ਵੀ ਮੇਰ ਕੀਤੀ ਹੋਈ ਹੈ। ਹਜ਼ੂਰ ਕਹਿੰਦੇ ਨੇ ਜਿਹੜੇ ਏਡੇ ਵੱਡੇ ਪਾਤਸ਼ਾਹ ਨੇ, ਜਿਨ੍ਹਾਂ ਨੇ ਧਰਤੀ 'ਤੇ ਵੀ ਰਾਜ ਕੀਤਾ ਅਤੇ ਸਮੁੰਦਰਾਂ 'ਤੇ ਵੀ ਪਾਤਸ਼ਾਹੀ ਕਰ ਰਹੇ ਨੇ, ਜਿਨ੍ਹਾਂ ਦੇ ਕੋਲੇ ਪਹਾੜਾਂ ਜਿੰਨਾ ਮਾਲ ਤਾਂ ਜਮ੍ਹਾਂ ਕੀਤਾ ਹੋਇਆ ਹੈ।
ਕੀੜੀ ਤੁਲ ਨਾ ਹੋਵਣੀ ਜੇ ਤਿਸ ਮਨ ਹੋਣਾ ਵਿਸਰ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਇੱਕ ਪਾਸੇ ਕੀੜੀ ਹੈ, ਦੂਸਰੇ ਪਾਸੇ ਬੜੇ ਬੜੇ ਸਮੁੰਦਰਾਂ ਦੇ ਅਤੇ ਮੁਲਕਾਂ ਦੇ ਬਾਦਸ਼ਾਹ ਨੇ, ਪਰ ਇੱਕ ਬਹੁਤ ਵਧੀਆ ਗੱਲ, ਦਿਲਚਸਪ ਗੱਲ ਗੁਰੂ ਮਹਾਰਾਜ ਬਿਆਨ ਕਰ ਰਹੇ ਨੇ। ਕੀੜੀ ਤੁਲ ਨਾ ਹੋਵਣੀ, ਭਾਈ ਉਹ ਉਸ ਕੀੜੀ ਦੇ ਬਰਾਬਰ ਵੀ ਨਹੀਂ ਹੋ ਸਕਦੇ। ਕਿਹੜੀ ਕੀੜੀ ਦੇ ਜਿਹੜੀ ਵਾਹਿਗੁਰੂ ਦਾ ਸਿਮਰਨ ਕਰਦੀ ਹੈ, ਜੇ ਤਿਸ ਮਨ ਹੋਣਾ ਵਿਸਰੈ, ਜੇ ਉਸ ਕੀੜੀ ਦੇ ਮਨ ਦੇ ਵਿੱਚੋਂ ਵਾਹਿਗੁਰੂ ਦੀ ਯਾਦ ਨਹੀਂ ਨਾ ਭੁੱਲਦੀ, ਤਾਂ ਬੜੇ ਬੜੇ ਪਾਤਸ਼ਾਹ ਅਤੇ ਰਾਜੇ ਮਹਾਰਾਜੇ ਵੀ ਉਸਦਾ ਮੁਕਾਬਲਾ ਨਹੀਂ ਕਰ ਸਕਦੇ। ਇਹਦਾ ਮਤਲਬ ਇਹ ਹੈ, ਕੀੜੀ ਤੋਂ ਮੁਰਾਦ ਹੈ ਵੀ ਜਿਹੜੇ ਕੀੜੀ ਵਰਗੇ ਛੋਟੇ ਨਿਰਮਾਣ ਵਾਹਿਗੁਰੂ ਦੇ ਸੇਵਕ ਨੇ। ਕਿਉਂਕਿ ਇੱਕ ਥਾਂ 'ਤੇ ਭਗਤ ਕਬੀਰ ਜੀ ਨੇ ਬੜੀ ਸੁੰਦਰ ਸਿੱਖਿਆ ਦਿੱਤੀ ਹੈ, ਹਰ ਹੈ ਖਾਂਡ ਰੇਤ ਮੈਂ ਬਿਖਰੀ, ਹਸਤੀ ਚੁਣੀ ਨਾ ਜਾਏ, ਕਹੋ ਕਬੀਰ ਗੁਰ ਭਲੀ ਬੁਝਾਈ, ਚੀਟੀ ਹੋਏ ਕਹਿ ਖਾਏ। ਵੀ ਵਾਹਿਗੁਰੂ ਖੰਡ ਵਾਂਗ ਹੈ, ਅਤੇ ਪਰ ਉਹ ਖੰਡ ਰੇਤੇ ਵਿੱਚ ਮਿਲੀ ਹੋਈ ਹੈ। ਇੱਧਰ ਵਾਹਿਗੁਰੂ ਦੀ ਜੋਤ ਹੈ, ਖੰਡ ਵਾਂਗ ਹੈ, ਪਰ ਉਹ ਆ ਪੰਜਾਂ ਤੱਤਾਂ ਦੇ ਰੇਤੇ ਵਿੱਚ ਮਿਲੀ ਹੋਈ ਹੈ। ਆਹ ਜਿਹੜੀ ਪ੍ਰਕਿਰਤੀ ਹੈ ਨਾ, ਮਾਇਆ ਹੈ, ਪਦਾਰਥ ਨਹੀਂ, ਰੇਤਾ ਹੈ। ਹਰ ਹੈ ਖੰਡ ਰੇਤ ਮੈਂ ਬਿਖਰੀ, ਵਾਹਿਗੁਰੂ ਖੰਡ ਵਾਂਗ ਹੈ ਅਤੇ ਉਹ ਰੇਤ ਵਿੱਚ ਇਹ ਖੰਡ ਮਿਲੀ ਹੋਈ ਹੈ। ਮਾਇਆ ਬ੍ਰਹਮ ਰਮੈ ਸਭ ਸੰਗ। ਬਈ ਜੇ ਅਸੀਂ ਉਸ ਖੰਡ ਨੂੰ ਚੁਗਣਾ ਹੋਵੇ ਤਾਂ ਹਾਥੀ ਬਣ ਕੇ ਨਹੀਂ ਚੁਗਿਆ ਜਾ ਸਕਦਾ। ਕਹੋ ਕਬੀਰ ਗੁਰ ਭਲੀ ਬੁਝਾਈ, ਚੀਟੀ ਹੋਏ ਕਹਿ ਖਾਏ। ਵੀ ਗੁਰੂ ਮਹਾਰਾਜ ਨੇ ਬਹੁਤ ਵਧੀਆ ਗੱਲ ਸਮਝਾ ਦਿੱਤੀ ਵੀ ਜੇ ਤੁਸੀਂ ਖੰਡ ਦੇ ਦਾਣੇ ਚੁਗਣੇ ਨੇ ਨਾ, ਤਾਂ ਫਿਰ ਕੀੜੀ ਵਾਂਗ ਹੋ ਜਾਓ। ਕੀੜੀ ਰੇਤ ਵਿੱਚੋਂ ਵੀ ਖੰਡ ਦੇ ਦਾਣੇ ਚੁਣ ਚੁਣ ਕੇ ਕੱਢ ਲੈਂਦੀ ਹੈ। ਇਉਂ ਜਿਨ੍ਹਾਂ ਨੇ ਐਸੀ ਨਿਰਮਾਣਤਾ ਧਾਰਨ ਕਰਕੇ ਅਤੇ ਮਾਇਆ ਦੇ ਰੇਤੇ ਵਿੱਚੋਂ ਵਾਹਿਗੁਰੂ ਦੀ ਨਾਮ ਦੀ ਖੰਡ ਨੂੰ ਚੁਣ ਚੁਣ ਕੇ ਖਾਧਾ ਹੈ, ਉਹਨਾਂ ਨੂੰ ਇੱਥੇ ਕੀੜੀ ਸ਼ਬਦ ਨਾਲ ਸੰਬੋਧਨ ਕੀਤਾ ਵੀ ਜਿਹੜੀ ਐਸੀ ਕੀੜੀ ਹੈ ਵਾਹਿਗੁਰੂ ਦੇ ਪਿਆਰੇ ਨੇ ਨਿਮਰਤਾ ਭਾਵ ਨੂੰ ਧਾਰਨ ਕਰਨ ਵਾਲੇ। ਹਜ਼ੂਰ ਕਹਿੰਦੇ ਨੇ ਜਿਹੜੇ ਹਾਥੀਆਂ ਵਾਂਗੂ ਜਿਹੜੇ ਬੜੇ ਬੜੇ ਸਮੁੰਦਰਾਂ ਦੇ ਪਾਤਸ਼ਾਹ ਅਤੇ ਮੁਲਕਾਂ ਦੇ ਬਾਦਸ਼ਾਹ ਨੇ, ਔਰ ਉਹ ਉਸਦਾ ਮੁਕਾਬਲਾ ਨਹੀਂ ਕਰ ਸਕਦੇ। ਸੁਖਮਨੀ ਸਾਹਿਬ ਬਾਣੀ ਵਿੱਚ ਧੰਨ ਗੁਰੂ ਅਰਜਨ ਦੇ ਮਹਾਰਾਜ ਨੇ ਵੀ ਬੜਾ ਸੁੰਦਰ ਲਿਖਿਆ ਹੈ, ਨੇਕੀ ਕੀਰੀ ਮਹਿ ਕਲ ਰੱਖੈ, ਪਸਮ ਕਰੈ ਲਸ਼ਕਰ ਕੋਟ ਲੱਖ। ਵਾਹਿਗੁਰੂ ਚਾਹੇ ਨਿੱਕੀ ਜਿਹੀ ਕੀੜੀ ਵਿੱਚ ਇੰਨੀ ਤਾਕਤ ਭਰ ਦਿੰਦਾ ਹੈ ਕਿ ਉਹ ਲੱਖਾਂ ਕਰੋੜਾਂ ਲਸ਼ਕਰਾਂ ਨੂੰ ਤਬਾਹ ਕਰ ਸਕਦੀ ਹੈ। ਵਾਹਿਗੁਰੂ ਆਪਣੇ ਦਾਸ ਵਿੱਚ ਇੰਨੀ ਸ਼ਕਤੀ ਭਰ ਸਕਦਾ ਹੈ, ਜਿਵੇਂ ਕਲੀਆਂ ਵਾਲੇ ਪਾਤਸ਼ਾਹ ਨੇ ਜਦੋਂ ਖਬਰ ਪਹੁੰਚੀ ਵੀ ਜਿਹੜੇ ਪਹਾੜੀ ਰਾਜੇ ਨੇ ਉਹਨਾਂ ਨੇ ਖੂਨੀ ਹਾਥੀ ਨੂੰ ਸ਼ਰਾਬ ਪਿਆ ਕੇ ਲੋਹਗੜ੍ਹ ਦੇ ਕਿਲ੍ਹੇ ਉੱਤੇ ਚੜ੍ਹਾਈ ਕਰਨ ਦਾ ਪ੍ਰੋਗਰਾਮ ਬਣਾਇਆ ਹੋਇਆ ਹੈ, ਅਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਕ ਦੁਨੀ ਚੰਦ ਮਸੰਦ ਸੀ ਪੱਟੀ ਦਾ, ਅਤੇ ਉਹਦੀ ਦੇਹ ਬੜੀ ਰਿਸ਼ਟ ਪੁਸ਼ਟ ਸੀ, ਸਾਹਮਣੇ ਆਇਆ। ਸਤਿਗੁਰੂ ਕਹਿਣ ਲੱਗੇ, ਕੋਈ ਗੱਲ ਨਹੀਂ, ਜੇ ਪਹਾੜੀਆਂ ਦਾ ਹਾਥੀ ਸਾਡੇ 'ਤੇ ਚੜ੍ਹ ਕੇ ਆਵੇਗਾ ਅਤੇ ਆ ਇੱਧਰ ਗੁਰੂ ਕਾ ਹਾਥੀ ਦੁਨੀ ਚੰਦ ਹੈ ਇਹ ਉਸਦਾ ਮੁਕਾਬਲਾ ਕਰੇਗਾ। ਜਦੋਂ ਇੰਨੀ ਗੱਲ ਆਖੀ ਤਾਂ ਉਹ ਤਾਂ ਬੜਾ ਡਰਪੋਕ ਨਿਕਲਿਆ। ਉਹਨੇ ਆਖਿਆ ਵੀ ਗੁਰੂ ਮਹਾਰਾਜ ਤਾਂ ਉਸ ਖੂਨੀ ਹਾਥੀ ਮੂਹਰੇ ਮੈਨੂੰ ਭੇਜ ਕੇ ਮਰਵਾਉਣਗੇ, ਪਰ ਉਸਨੂੰ ਗੁਰੂ ਦੀ ਸ਼ਕਤੀ ਤਾਂ ਪਤਾ ਨਹੀਂ। ਨੀਕੀ ਕੀਰੀ ਮਹਿ ਕਲ ਰੱਖੈ, ਪਸਮ ਕਰੈ ਲਸ਼ਕਰ ਕੋਟ ਲੱਖੈ, ਦੁਨੀ ਚੰਦ ਰਾਤੋ ਰਾਤ ਕਿਲੇ ਦੀ ਕੰਧ ਟੱਪ ਕੇ ਭੱਜ ਗਿਆ। ਅਤੇ ਫਿਰ ਕੀ ਹੋਇਆ, ਜਦੋਂ ਸਵੇਰੇ ਦਿਨ ਚੜ੍ਹਿਆ ਅਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਸਾਹਮਣੇ ਭਾਈ ਬਚਿੱਤਰ ਸਿੰਘ ਜੀ ਖੜ੍ਹੇ ਸਨ, ਜਿਨ੍ਹਾਂ ਦਾ ਸਰੀਰ ਬੜਾ ਛਾਂਟਵਾਂ ਅਤੇ ਬੜਾ ਫੁਰਤੀਲਾ ਅਤੇ ਪਤਲਾ ਗਿਆ ਸੀ। ਨੀਕੀ ਕੀਰੀ ਮੈਂ ਕੱਲ ਰੱਖੇ, ਅਤੇ ਕਲਗੀਧਰ ਪਾਤਸ਼ਾਹ ਨੇ ਉਹਨਾਂ ਨੂੰ ਥਾਪੜਾ ਦਿੱਤਾ। ਕਹਿੰਦੇ ਉਹ ਦੁਨੀ ਚੰਦ 'ਤੇ ਭੱਜ ਗਿਆ, ਪਰ ਆਹ ਕਿਹੜੀ ਸ਼ੇਰ ਹੈ ਸਾਡਾ, ਗੁਰੂ ਦਾ ਸਿੰਘ ਭਾਈ ਬਚਿੱਤਰ ਸਿੰਘ ਪਹਾੜੀਆਂ ਦੇ ਹਾਥੀ ਦਾ ਮੁਕਾਬਲਾ ਕਰੇਗਾ। ਇਤਿਹਾਸ ਦੱਸਦਾ ਹੈ ਕਿ ਭਾਈ ਬਚਿੱਤਰ ਸਿੰਘ ਨੂੰ ਗੁਰੂ ਮਹਾਰਾਜ ਨੇ ਨਾਗਣੀ ਦਿੱਤੀ, ਉਹ ਹੁਣ ਵੀ ਉੱਥੇ ਤਖ਼ਤ ਕੇਸਗੜ੍ਹ ਸਾਹਿਬ 'ਤੇ ਉਹ ਪਈ ਹੋਈ ਹੈ। ਉਹ ਨਾਗਣੀ ਲੈ ਕੇ ਭਾਈ ਬਚਿੱਤਰ ਸਿੰਘ ਨੇ ਅਤੇ ਉਹ ਹਾਥੀ ਦੇ ਮੱਥੇ ਦੇ ਵਿੱਚ ਵਾਰ ਕੀਤਾ ਅਤੇ ਫੁਲਾਦੀ ਤਵੀਆਂ ਨੂੰ ਵਿੰਨ ਕੇ ਅਤੇ ਉਹ ਜਿਹੜੀ ਨਾਗਣੀ ਸੀ ਹਾਥੀ ਦੇ ਮੱਥੇ ਦੇ ਵਿੱਚ ਜਾ ਕੇ ਖੁੱਭ ਗਈ। ਜਦੋਂ ਖੂਨ ਨਿਕਲਿਆ ਤਾਂ ਹਾਥੀ ਪਿਛਲੇ ਪਾਸੇ ਮੁੜਿਆ, ਔਰ ਜਿਹੜਾ ਗੁਰੂ ਮਹਾਰਾਜ 'ਤੇ ਚੜ੍ਹ ਕੇ ਆਇਆ ਸੀ ਅਤੇ ਉਸਨੇ ਪਹਾੜੀਆਂ ਦੀ ਫੌਜ ਨੂੰ ਹੀ ਲਤਾੜਨਾ ਸ਼ੁਰੂ ਕਰ ਦਿੱਤਾ। ਇਉਂ ਭਾਈ ਕੀੜੀ ਤੁਲਨਾ ਹੋਵਣੀ ਜੇਤ ਸਮਨ ਹੋਣਾ ਵਿਸਰੇ, ਵੀ ਜੇ ਉਸ ਕੀੜੀ ਦੇ ਅੰਦਰੋਂ ਵਾਹਿਗੁਰੂ ਦੀ ਯਾਦ ਨਹੀਂ ਨਾ ਭੁੱਲਦੀ ਤਾਂ ਉਸ ਕੀੜੀ ਦਾ ਵੀ ਉਹ ਪਾਤਸ਼ਾਹ ਮੁਕਾਬਲਾ ਨਹੀਂ ਕਰ ਸਕਦੇ। ਧਰੂ ਭਗਤ ਵੀ ਤਾਂ ਇਕੱਲਾ ਹੀ ਸੀ ਨਾ, ਅਤੇ ਵੇਖ ਲਓ ਉਸਨੇ ਵਾਹਿਗੁਰੂ ਦਾ ਸਿਮਰਨ ਕੀਤਾ ਅਤੇ ਵਾਹਿਗੁਰੂ ਨੇ ਉਹਦੀ ਰੱਖਿਆ ਕੀਤੀ। ਅਤੇ ਪ੍ਰਹਿਲਾਦ ਦੇ ਬਾਰੇ ਆਪਾਂ ਰੋਜ਼ ਪੜ੍ਹਦੇ ਹਾਂ, ਹਰ ਯੁੱਗ ਯੁੱਗ ਭਗਤੋ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ, ਹਰ ਨਾਖਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ। ਇਉਂ ਵਾਹਿਗੁਰੂ ਆਪਣੇ ਪਿਆਰਿਆਂ ਦੇ ਵਿੱਚ ਇੰਨੀ ਸ਼ਕਤੀ ਰੱਖ ਦਿੰਦਾ ਹੈ, ਬੜੇ ਬੜੇ ਰਾਜੇ ਮਹਾਰਾਜੇ ਪਾਤਸ਼ਾਹ ਵੀ ਉਸਦਾ ਮੁਕਾਬਲਾ ਨਹੀਂ ਕਰ ਸਕਦੇ। ਇਸ ਲਈ ਗੁਰੂ ਘਰ ਦੇ ਵਿੱਚ ਨਿਮਾਣਿਆਂ ਨੂੰ ਮਾਣ ਮਿਲਦਾ, ਕੀੜੀ ਦੀ ਪੁਕਾਰ ਸੁਣੀ ਜਾਂਦੀ ਹੈ, ਹਾਥੀਆਂ ਦੀ ਗੱਲ ਨਹੀਂ ਸੁਣੀ ਜਾਂਦੀ। ਕਲਗੀਧਰ ਪਾਤਸ਼ਾਹ ਨੇ ਇੱਕ ਹੋਰ ਬੜੀ ਵਧੀਆ ਗੱਲ ਲਿਖੀ ਹੈ, ਹਾਥੀ ਕੀ ਚੰਗਾਰ ਪਲ ਪਾਛੇ ਪਹੁੰਚਤ, ਚੀਟੀ ਕੀ ਪੁਕਾਰ ਪਹਿਲੇ ਸੁਣੀਅਤ ਹੈ। ਵਾਹਿਗੁਰੂ ਦੀ ਦਰਗਾਹ ਦੇ ਵਿੱਚ ਹਾਥੀਆਂ ਦੀ ਚੀਕ ਪਿੱਛੋਂ ਜਾਂਦੀ ਹੈ ਅਤੇ ਕੀੜੀ ਦੀ ਪੁਕਾਰ ਪਹਿਲਾਂ ਸੁਣੀ ਜਾਂਦੀ, ਕਿਉਂਕਿ ਕੀੜੀ ਵਿੱਚ ਨਿਮਰਤਾ ਹੈ। ਉਹ ਨਿਮਰਤਾ ਵਾਲਿਆਂ ਦਾ ਪਾਏ ਸਤਿਕਾਰ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਵਧੇਰੇ ਹੁੰਦਾ ਹੈ। ਇਹ ਐਸੀ ਉੱਤਮ ਸਿੱਖਿਆ ਗੁਰੂ ਮਹਾਰਾਜ ਨੇ ਸਾਨੂੰ ਬਖਸ਼ੀ ਹੈ, ਆਪਾਂ ਇਸ ਨੂੰ ਮਨ ਵਿੱਚ ਵਸਾਉਣਾ ਹੈ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਸਮੁੰਦ ਸਾਹਾ ਸੁਲਤਾਨ ਗਿਰਹਾ ਸੇਤੀ ਮਾਲ ਤਨ, ਕੀੜੀ ਤੁਲ ਨਾ ਹੋ ਬਣੀ ਜੇ ਤਿਸ ਮਨੋ ਨਾ ਵਿਸਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।